ਸਤਨਾਮ ਵਾਹਿਗੁਰੂ ਸਾਹਿਬ ਜੀਓ ਉਜੰਗ ਪਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਅੰਮ੍ਰਿਤ ਵੇਲੇ ਸਵੇਰ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪ ਜੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜਾਪ ਸਾਹਿਬ ਬਾਣੀ ਦੇ ਦੋ ਨੰਬਰ ਤੋਂ ਲੈ ਕੇ ਪੰਜ ਤੱਕ ਸ਼ੰਤ ਆਪ ਜੀ ਨੇ ਸਰਵਣ ਕੀਤੇ। ਇਹ ਪਾਵਨ ਪਵਿੱਤਰ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ ਔਰ ਸਵੇਰ ਦੇ ਨਿਤਨੇਮ ਵਿੱਚ ਦੂਸਰੀ ਬਾਣੀ ਇਹ ਗੁਰਸਿੱਖ ਪੜ੍ਹਦੇ ਹਨ। ਇਸ ਬਾਣੀ ਵਿੱਚ ਹਜ਼ੂਰ ਨੇ ਇੱਕ ਲਫ਼ਜ਼ ਲਗਾਤਾਰ ਨਿਰੰਤਰ ਵਰਤਿਆ ਹੈ, ਨਮਸਤਵੰ, ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ। ਕਿਸ ਨੂੰ ਨਮਸਕਾਰ ਹੈ? ਇਹ ਉਹਦੇ ਨਾਮ ਲਏ ਨੇ ਸਾਰੇ। ਪਿਛਲੀ ਜੋ ਪੰਕਤੀ ਹੈ ਉਹਦੇ ਵਿੱਚ ਕੱਲ ਅਖੀਰ ਤੇ ਹਜ਼ੂਰ ਨੇ ਇੱਕ ਅਰਦਾਸ ਕੀਤੀ ਸੀ ਰੱਬ ਦੇ ਚਰਨਾਂ ਵਿੱਚ ਕਿ ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤਨਾਮ ਤੇਰਾ ਪਰਾ ਪੁਰਬਲਾ। ਬੇਨਤੀ ਕਰ ਰਹੇ ਨੇ ਹੇ ਅਕਾਲ ਪੁਰਖ ਜੀਓ, ਕਿਰਤਮ ਨਾਮ ਕਥੇ ਤੇਰੇ ਜਿਹਵਾ। ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ। ਹਜ਼ੂਰ ਦਾ ਬਚਨ ਸੀ ਕਿ ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ। ਹੁਣ ਅੱਗੇ ਜਾਪ ਸਾਹਿਬ ਵਿੱਚ ਮੈਂ ਤੇਰੇ ਕਰਮ ਨਾਮ ਕਿਰਤਮ ਨਾਮ ਜਿਹੜੇ ਨੇ ਵਰਣਨ ਕਰਨ ਲੱਗਾ ਹਾਂ, ਕਿਉਂਕਿ ਜਿਹੜਾ ਸਤਨਾਮ ਹੈ ਉਹ ਪਰਾਪੁਰਬਲਾ ਹੈ, ਉਹ ਲਫ਼ਜ਼ਾਂ ਵਿੱਚ ਨਹੀਂ ਆਉਂਦਾ। ਪਰ ਸਤਨਾਮ ਸੱਚੇ ਨਾਮ ਤੱਕ ਜਾਣ ਵਾਸਤੇ ਕਿਰਤਮ ਨਾਮਾਂ ਦੀ ਲੋੜ ਪੈਂਦੀ ਹੈ, ਉਹਨਾਂ ਨੂੰ ਜਪਿਆ ਜਾਏ। ਮੈਂ ਥੋੜੇ ਸਮੇਂ ਵਿੱਚ ਇਹ ਲਫ਼ਜ਼ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ ਕਿ ਕਿਰਤਮ ਨਾਮ ਕੀ ਹੈ ਤੇ ਸਤਨਾਮ ਕੀ ਹੈ, ਕਰਮ ਨਾਮ ਕਿਹੜੇ ਨੇ। ਕਿਉਂਕਿ ਜਿਹੜਾ ਮਨੁੱਖ ਜਪ ਸਕਦਾ ਉਹ ਸਾਰੇ ਕਰਮ ਨਾਮ ਨੇ, ਸਤਨਾਮ ਜਪਿਆ ਨਹੀਂ ਜਾ ਸਕਦਾ। ਸਤਨਾਮ ਜੋ ਹੈ ਉਹ ਜਪਣ ਵਿੱਚ ਨਹੀਂ ਆਉਂਦਾ, ਉਹਦੇ ਵਿੱਚ ਤਾਂ ਸਿਰਫ ਲੀਨ ਹੋਇਆ ਜਾ ਸਕਦਾ ਹੈ, ਉਹਦਾ ਤੇ ਬੰਦਾ ਸਵਰੂਪ ਹੀ ਬਣ ਸਕਦਾ, ਉਹਨੂੰ ਤੇ ਮਾਣ ਹੀ ਸਕਦਾ, ਉਹ ਜਪਣ ਦਾ ਵਿਸ਼ਾ ਹੈ ਨਹੀਂ। ਭਾਵੇਂ ਕਿ ਇਹ ਵੀ ਲਫ਼ਜ਼ ਨੇ, ਸਤਨਾਮ ਬੋਲੋ ਸਤਨਾਮ ਕਰਤਾਰ, ਇਹ ਲਫ਼ਜ਼ ਹੈ, ਪਰ ਜਦੋਂ ਵੀ ਕੋਈ ਧਾਰਮਿਕ ਪੰਧੀ, ਕੋਈ ਇਸ ਰਾਹ ਤੇ ਤੁਰਨ ਵਾਲਾ ਮਨੁੱਖ ਉਸ ਸੱਚੇ ਨਾਮ ਤੱਕ ਪਹੁੰਚਿਆ ਤੇ ਉਸ ਸੱਚੇ ਨਾਮ ਤੱਕ ਜਾਣ ਵਾਸਤੇ ਉਹਨੂੰ ਕਿਰਤਮ ਨਾਮ ਦੀ, ਗੁਰੂ ਕੇ ਦਿੱਤੇ ਹੋਏ ਸ਼ਬਦ ਦੀ ਜ਼ਰੂਰਤ ਪਈ ਹੈ, ਉਹਨਾਂ ਨੂੰ ਜਪ ਜਪ ਕੇ ਉਥੋਂ ਤੱਕ ਗਿਆ। ਇਹ ਕਿਰਤਮ ਨਾਮ ਕੀ ਹੈ, ਜਿਹੜੇ ਅੱਗੇ ਸਾਰੇ ਜਾਪ ਸਾਹਿਬ ਵਿੱਚ ਆਉਂਦੇ ਨੇ, ਤੂੰ ਅਕਾਲ ਹੈ, ਤੂੰ ਕਿਰਪਾਲੂ ਹੈ, ਤੂੰ ਅਰੂਪ ਹੈ, ਅਨੂਪ ਹੈ, ਤੇਰਾ ਭੇਖ ਕੋਈ ਨਹੀਂ, ਤੂੰ ਲੇਖੇ ਵਿੱਚ ਨਹੀਂ ਆਉਂਦਾ, ਤੂੰ ਅਕਾਏ ਹੈ, ਤੇਰੀ ਕਾਇਆ ਕੋਈ ਨਹੀਂ, ਤੂੰ ਅਜਾਏ ਹੈ, ਤੈਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਤੂੰ ਅਗੰਜ ਹੈ, ਤੇਰਾ ਕੋਈ ਨਿਰਾਦਰ ਨਹੀਂ ਕਰ ਸਕਦਾ, ਨਮਸਕਾਰ ਹੈ ਤੈਨੂੰ, ਤੂੰ ਅਪੰਜ ਹੈ, ਤੈਨੂੰ ਕੋਈ ਤੋੜ ਨਹੀਂ ਸਕਦਾ, ਤੇਰਾ ਕੋਈ ਨਾਮ ਨਹੀਂ ਹੈ, ਤੇਰਾ ਕੋਈ ਇੱਕ ਥਾਂ ਨਹੀਂ, ਤੂੰ ਕਰਮਾਂ ਵਿੱਚ ਬੱਝਾ ਹੋਇਆ ਨਹੀਂ, ਤੂੰ ਮਜ਼ਬਾਂ ਦੀ ਕੈਦ ਵਿੱਚ ਨਹੀਂ ਹੈ। ਇਸ ਤਰ੍ਹਾਂ ਇਹ ਸਾਰੇ ਜਿਹੜੇ ਨਾਮ ਨੇ ਸਾਰੇ ਕਿਰਤਮ ਨਾਮ ਨੇ, ਕਰਮ ਤੋਂ ਪਏ, ਪਰਮਾਤਮਾ ਦਾ ਸੁਭਾਅ ਜਿਨ੍ਹਾਂ ਨੇ ਜਾਣਿਆ, ਜਦੋਂ ਕਿਸੇ ਦੀ ਸੁਰਤ ਜੁੜੀ ਉਹਦੇ ਸੁਭਾਅ ਨੂੰ ਸਮਝ ਕੇ, ਮੈਂ ਉਦਾਹਰਨ ਦਿਆਂਗਾ, ਜਿਵੇਂ ਤੁਹਾਡੇ ਸਾਹਮਣੇ ਇੱਕ ਰੁੱਖ ਹੈ, ਇੱਕ ਉਹਦਾ ਸਤਨਾਮ ਹੈ ਤੇ ਬਾਕੀ ਉਹਦੇ ਕਿਰਤਮ ਨਾਮ ਨੇ। ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ, ਧਿਆਨ ਦੇਣਾ। ਵੈਸੇ ਧਾਰਮਿਕ ਜਗਤ ਵਿੱਚ ਕੁਝ ਗੱਲਾਂ ਸਮਝਣ ਵਾਸਤੇ ਨੇ, ਜ਼ਰੂਰ ਧਿਆਨ ਰੱਖਣਾ, ਜੇ ਨਾ ਸਮਝਿਆ ਤੇ ਸਾਰੀ ਉਮਰ ਕਰਦੇ ਰਹੋ, ਕਿਤੇ ਨਹੀਂ ਪਹੁੰਚੋਗੇ। ਠੀਕ ਹੈ, ਜਿੱਥੇ ਜਾ ਕੇ ਰੱਬ ਦੀ ਬਖਸ਼ਿਸ਼ ਸ਼ੁਰੂ ਹੁੰਦੀ ਹੈ ਉੱਥੇ ਸਮਝ ਕੰਮ ਨਹੀਂ ਦਿੰਦੀ, ਪਰ ਇਹ ਇੱਕ ਸੱਚਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੇ ਵਾਰ ਵਾਰ ਕਿਹਾ ਕਿ ਬਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ, ਤੈਨੂੰ ਸਮਝਣਾ ਪੈਣਾ, ਸਮਝਣ ਤੋਂ ਬਿਨਾਂ ਰਾਹ ਨਹੀਂ ਲੱਭਣਾ, ਸਮਝ ਕੇ ਤੁਰੇਗਾ ਆਰੰਭ ਵਿੱਚ। ਤਾਂ ਇਹਨੂੰ ਆਪ ਜੀ ਨੇ ਚੰਗੀ ਤਰ੍ਹਾਂ ਸਮਝਣਾ, ਕਿਉਂਕਿ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਨਾਮ ਜਪਣ ਵਾਲਿਆਂ ਦੀ ਕਮੀ ਨਹੀਂ, ਕੋਈ ਕਮੀ ਨਹੀਂ ਹੈ, ਪਰ ਨਾਮ ਹੈ ਕਿ ਇਹਨੂੰ ਸਮਝਣ ਵਾਲਿਆਂ ਦੀ ਕਮੀ ਬਹੁਤ ਜ਼ਿਆਦਾ ਹੈ। ਭਾਵੇਂ ਕਿ ਨਾਮ ਅਥਾਹ ਸ਼ਕਤੀ ਹੈ, ਸਮਝ ਤੋਂ ਪਾਰ ਹੈ, ਕੋਈ ਸ਼ੱਕ ਨਹੀਂ, ਪਰ ਨਾਮ ਦਾ ਪਹਿਲਾ ਹਿੱਸਾ ਜਿਹੜਾ ਉਹ ਤੇ ਸਮਝਣ ਵਿੱਚ ਆਏਗਾ ਤਾਂ ਕੰਮ ਦਏਗਾ। ਮੈਂ ਉਦਾਹਰਨ ਦਿਆਂ, ਇੱਕ ਨਾਮ ਦਾ ਰਸ ਜਿਹੜਾ ਜਿਹਨੂੰ ਗੁਰੂ ਸਾਹਿਬ ਨੇ ਕਿਹਾ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਵਾਕਈ ਉਹ ਰਸ ਬੰਦੇ ਦੇ ਹੱਥ ਵਿੱਚ ਨਹੀਂ, ਉਹ ਗੁਰੂ ਕੋਲ ਹੈ, ਉਹਨੇ ਉਦੋਂ ਪਾਣਾ ਸਿੱਖ ਵਿੱਚ ਜਦੋਂ ਸਮਾਂ ਆ ਗਿਆ, ਉਸ ਤੋਂ ਪਹਿਲਾਂ ਨੇ। ਪਰ ਮੈਂ ਇੱਥੇ ਇੱਕ ਬੇਨਤੀ ਕਰਾਂ, ਇੱਕ ਜ਼ਿਮੀਦਾਰ ਗੰਨਾ ਬੀਜਦਾ ਹੈ, ਜ਼ਮੀਨ ਵਿੱਚ ਗੰਨਾ ਲਾਉਂਦਾ ਹੈ, ਰਸ ਪਾਉਣਾ ਗੰਨੇ ਵਿੱਚ ਜ਼ਿਮੀਦਾਰ ਦਾ ਕੰਮ ਨਹੀਂ, ਉਹ ਕੁਦਰਤ ਨੇ ਪਾਉਣਾ ਹੈ। ਪਰ ਇੱਕ ਗੱਲ ਖਿਆਲ ਰੱਖਣੀ, ਜੇ ਜ਼ਿਮੀਦਾਰ ਨੂੰ ਠੀਕ ਢੰਗ ਨਾਲ ਗੰਨਾ ਬੀਜਣ ਦੀ ਜਾਚ ਨਹੀਂ ਤੇ ਰਸ ਪਾਉਣ ਵਾਲਾ ਰਸ ਕਦੋਂ ਪਾਏਗਾ? ਬੀਜਣਾ ਤੇ ਜ਼ਿਮੀਦਾਰ ਨੇ ਹੈ ਨਾ, ਉੱਥੇ ਤੇ ਸਮਝ ਨੇ ਕੰਮ ਕਰਨਾ ਹੈ। ਉੱਥੇ ਤੇ ਹੱਥ ਚਾਹੀਦੇ ਨੇ, ਉੱਥੇ ਬੰਦੇ ਦਾ ਦਿਮਾਗ ਚਾਹੀਦਾ, ਉਹਨੂੰ ਪਤਾ ਹੋਣਾ ਚਾਹੀਦਾ ਜ਼ਮੀਨ ਕਿਵੇਂ ਵਾਹੁਣੀ ਹੈ, ਕਿੰਨੀ ਕੁ ਇਹਦੇ ਵਿੱਚ ਇਹ ਵੱਤਰ ਹੋਣਾ ਚਾਹੀਦਾ, ਨਵੀਂ ਹੋਣੀ ਚਾਹੀਦੀ, ਗੰਨੇ ਦਾ ਬੀਜ ਕਿਵੇਂ ਕੱਟਣਾ, ਕਿੱਧਰ ਦਾ ਉਹ ਪੋਰੀਆਂ ਜਿਹੜੀਆਂ ਨੇ ਬੀਜਣੀਆਂ ਨੇ, ਜਦੋਂ ਇਹ ਉੱਗਿਆ ਇਹਨੂੰ ਗੋਡਣਾ ਕਿਵੇਂ ਹੈ, ਇਹਦੇ ਵਿੱਚ ਖਾਦ ਕਿਹੜੀ ਪਾਉਣੀ ਹੈ, ਇਹਦੇ ਉੱਤੇ ਸਪਰੇਅ ਕਿਹੜੀ ਕਰਨੀ, ਇਹ ਤੇ ਸਮਝਣ ਦਾ ਕੰਮ ਹੈ ਨਾ, ਇਹ ਸਮਝਣ ਤੋਂ ਬਿਨਾਂ ਕਿਵੇਂ ਚੱਲੇਗਾ ਜੇ ਸਮਝਿਆ ਹੀ ਨਹੀਂ। ਹਾਂ ਇਹ ਗੱਲ ਪੱਕੀ, ਜਦੋਂ ਉਹ ਗੰਨਾ ਉੱਗਦਾ ਹੈ ਉਹਦੀਆਂ ਪੋਰੀਆਂ ਬਣਦੀਆਂ ਨੇ, ਉਹ ਲੰਮਾ ਹੋ ਜਾਂਦਾ ਹੈ, ਉਸ ਗੰਨੇ ਦੇ ਵਿੱਚ ਰਸ ਜ਼ਿਮੀਦਾਰ ਕਿਤੋਂ ਬਾਹਰੋਂ ਪੰਡ ਬੰਨ ਕੇ ਲਿਆ ਕੇ ਵਿੱਚ ਨਹੀਂ ਰੱਖਦਾ ਵੀ ਅੱਜ ਮੈਂ ਰਸ ਪਾਉਣ ਲੱਗਾ, ਨਹੀਂ, ਰਸ ਸਪੇਸ ਨੇ ਪਾਉਣਾ, ਕੁਦਰਤ ਨੇ ਪਾ ਦੇਣਾ, ਰਸ ਉਹਦੇ ਵਿੱਚ ਰੱਬ ਨੇ ਪਾਉਣਾ। ਇਸੇ ਤਰ੍ਹਾਂ ਧਰਮ ਦੀਆਂ ਜਿਹੜੀਆਂ ਮੁੱਢਲੀਆਂ ਗੱਲਾਂ ਨੇ ਉਹ ਸਾਨੂੰ ਸਮਝਣੀਆਂ ਪੈਣਗੀਆਂ ਕਿਵੇਂ ਕਰਨੀਆਂ ਨੇ, ਨਹੀਂ ਤੇ ਕੋਈ ਪਤਾ ਨਹੀਂ ਲੱਗੇਗਾ। ਬੜੇ ਲੋਕ ਕਰ ਰਹੇ ਨੇ, ਰਾਮ ਰਾਮ ਕਰਤਾ ਸਭ ਜੱਗ ਫਿਰੈ, ਔਰ ਉਹਦੇ ਬਾਰੇ ਧਾਰਮਿਕ ਜਗਤ ਕੋਈ ਨਹੀਂ ਸਮਝਦਾ ਬਹੁਤਾ। ਧਰਮ ਕਿਵੇਂ ਕਮਾਉਣਾ, ਉਹਦਾ ਪਹਿਲਾ 50% ਹਿੱਸਾ ਸਮਝਣ ਵਾਲਾ ਹੈ, ਵਿਚਾਰਨ ਵਾਲਾ ਹੈ, ਉਹਦੇ ਉੱਤੇ ਤੋਲਣਾ ਪਏਗਾ ਕਿਵੇਂ ਕਰਨਾ। ਹਾਂ ਜਿੱਦਣ ਤੁਸੀਂ 50% ਨੂੰ ਲੰਘ ਗਏ ਉੱਥੇ ਫਿਰ ਸਮਝਣ ਦੀ ਲੋੜ ਨਹੀਂ, ਸਮਝਣ ਦੀ ਜ਼ਰੂਰਤ ਹੈ ਨਹੀਂ, ਉੱਥੇ ਸਮਝ ਚੱਲਦੀ ਹੀ ਨਹੀਂ, ਉਹ ਸਾਰੇ ਦਾ ਸਾਰਾ ਵਿਸ਼ਾ ਬੁੱਧੀ ਤੋਂ ਬਾਹਰ ਹੈ। ਇਸ ਕਰਕੇ ਆਰੰਭ ਦਾ ਨਾਮ ਕੀ ਹੈ ਤੇ ਰਸ ਵਾਲਾ ਨਾਮ ਕੀ ਹੈ, ਰਸ ਵਾਲਾ ਨਾਮ ਗੁਰੂ ਦੇ ਹੱਥ ਵਿੱਚ ਹੈ, ਆਰੰਭ ਵਾਲਾ ਨਾਮ ਸਮਝਣਾ ਸਿੱਖ ਨੇ, ਉਹਨੂੰ ਪਤਾ ਹੋਣਾ ਚਾਹੀਦਾ ਗੰਨੇ ਦਾ ਬੀਜ ਕਿਵੇਂ ਲਿਆਉਣਾ ਹੈ, ਉਹਦੀਆਂ ਪੋਰੀਆਂ ਜਿਹੜੀਆਂ ਨੇ, ਜਿਹੜੇ ਉਹਨਾਂ ਪੋਰੀਆਂ ਦੇ ਟੁਕੜਿਆਂ ਦੇ ਵਿੱਚ ਥਾਂ ਨੇ ਜਿੱਥੋਂ ਗੰਨਾ ਉੱਗਣਾ, ਜੇ ਉਹਨੂੰ ਹੀ ਕੱਟ ਦਿੱਤਾ ਗੰਨਾ ਕਿੱਥੋਂ ਉੱਗੇਗਾ, ਕਿਵੇਂ ਹੋ ਸਕਦਾ। ਤਾਂ ਇਹ ਇੱਕ ਸੱਚ ਹੈ, ਨਾਮ ਤੇ ਗੁਰਬਾਣੀ ਨੂੰ ਵੀ ਸਮਝਣ ਦੀ ਅੱਤ ਲੋੜ ਹੈ ਪਹਿਲਾਂ, ਬਿਨਾਂ ਸਮਝਣ ਤੋਂ ਨਹੀਂ। ਜੇ ਬਿਨਾਂ ਸਮਝਣ ਤੋਂ ਅਸੀਂ ਕੀਤਾ ਸਾਡੇ ਕੰਮ ਨਹੀਂ ਆਵੇਗਾ, ਹੋ ਸਕਦਾ ਤਾਕਤ ਆ ਜਾਏ ਅਸੀਂ ਉਹਦੀ ਵਰਤੋਂ ਠੀਕ ਨਾ ਕਰ ਸਕੀਏ। ਇਸ ਲਈ ਗੁਰੂ ਸਾਹਿਬ ਨੇ ਕਿਹਾ ਜੇ ਕਮਾਉਣਾ ਤੇ ਚੰਗੀ ਤਰ੍ਹਾਂ ਕਮਾ, ਨਹੀਂ ਤੇ ਕਮਾ ਹੀ ਨਾ, ਗੱਲ ਖਤਮ ਹੈ। ਵੈਸੇ ਬੰਦਾ ਧਰਮ ਨੂੰ ਕਰਦਾ ਨਹੀਂ ਪੂਰੀ ਤਰ੍ਹਾਂ, ਇੱਕ ਆਵਾਜਾਈ ਇੱਕ ਬੱਧਾ ਛੱਟੀ ਹੈ, ਪੂਰੀ ਤਰ੍ਹਾਂ ਕਮਾਉਂਦਾ ਨਹੀਂ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਇਹਦੇ ਬਾਰੇ ਪੂਰਾ ਸਮਝਣਾ ਚਾਹੀਦਾ, ਤੇ ਮੈਂ ਇੱਕ ਹੋਰ ਵਿੱਚ ਬੇਨਤੀ ਪਹਿਲਾਂ ਵੀ ਕਰਨਾ ਅੱਜ ਫਿਰ ਕਰਦਿਆਂ, ਵੀ ਕਥਾ ਦਾ ਵਿਸ਼ਾ ਜਿਹੜਾ ਹੈ ਤੁਹਾਨੂੰ ਪਤਾ ਹੈ, ਜਿਨ੍ਹਾਂ ਨੇ ਪੂਰਾ ਸਮਾਂ ਸੁਣਨੀ ਹੈ ਜਾਂ ਤਾਂ ਕਥਾ ਦੇ ਆਰੰਭ ਵਿੱਚ ਆਪ ਜੀ ਕੰਮ ਹੈ ਜਾ ਸਕਦੇ ਹੋ, ਕਥਾ ਦੇ ਵਿੱਚ ਉੱਠਣਾ ਇਹ ਮਾਫਕ ਨਹੀਂ ਹੈ, ਠੀਕ ਨਹੀਂ। ਜੇ ਕੋਈ ਕੰਮ ਹੈ ਜੇ ਸਮਾਂ ਨਹੀਂ ਤਾਂ ਜਦੋਂ ਕੀਰਤਨ ਦੀ ਸਮਾਪਤੀ ਹੋਈ ਫਤਿਹ ਬੁਲਾਈ ਗਈ ਤੁਸੀਂ ਜਾ ਸਕਦੇ ਹੋ, ਕੋਈ ਵੱਡੀ ਗੱਲ ਨਹੀਂ, ਪਰ ਵਿਚਾਰ 2-4-10 ਮਿੰਟ ਚੱਲੀ ਵਿੱਚੋਂ ਉੱਠ ਕੇ ਫਿਰ ਚਲੇ ਗਏ, ਬੋਲਣ ਵਾਲੇ ਵਾਸਤੇ ਸਭ ਤੋਂ ਵੱਡਾ ਦੁੱਖ ਹੈ, ਇਹਨੂੰ ਸ਼ਾਇਦ ਸਰੋਤਾ ਨਾ ਸਮਝਦਾ ਹੋਵੇ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ ਕਿ ਇਹ ਜਿੰਨੇ ਨਾਮ ਨੇ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਕਿਰਤਮ ਨਾਮ, ਜਿਹੜੇ ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤੇ ਨੇ, ਇਹ ਸਾਰੇ ਰੱਬ ਦੇ ਸੁਭਾਵ ਨੂੰ ਵੇਖ ਕੇ ਰੱਬ ਦੇ ਪਿਆਰਿਆਂ ਨੇ ਉਚਾਰੇ ਨੇ। ਜਿਵੇਂ ਮੈਂ ਉਦਾਹਰਣ ਦੇ ਰਿਹਾ ਸੀ, ਰੁੱਖ ਦਾ ਇੱਕ ਨਾਮ ਹੈ ਉਹਨੂੰ ਰੁੱਖ ਕਹਿੰਦੇ ਨੇ, ਇੱਕ ਉਹਦਾ ਦੂਜਾ ਨਾਮ ਹੈ ਉਹ ਕਿਹੜਾ, ਉਹਨੂੰ ਕਹਿੰਦੇ ਨੇ ਅੰਬ, ਉਹ ਦੂਸਰਾ ਨਾਮ ਹੈ। ਜਿਵੇਂ ਇੱਕ ਵਸਤਰ ਦਾ ਨਾਮ ਹੈ ਇੱਕ ਕੱਪੜਾ ਹੈ, ਇੱਕ ਦੂਸਰਾ ਉਹਦਾ ਨਾਮ ਹੈ ਕੀ ਹੈ, ਇੱਕ ਤੇ ਕੱਪੜਾ ਉਹਦਾ ਨਾਮ ਹੈ, ਜਿੰਨੇ ਅਸੀਂ ਪਹਿਨੇ ਪੱਗ ਹੈ ਕਮੀਜ਼ ਹੈ ਜਾਂ ਪਰਨਾ ਹੈ ਜਾਂ ਹਜ਼ੂਰੀਆ ਹੈ, ਜੋ ਵੀ ਹੈ ਸਾਰਾ ਕੱਪੜੇ ਦਾ ਬਣਿਆ, ਕੱਪੜਾ ਇਹਦਾ ਸਤ ਨਾਮ, ਇਹਦਾ ਅਸਲੀ ਨਾਮ ਹੈ, ਇਹਦੀ ਆਤਮਾ ਦਾ ਨਾਮ ਹੈ। ਪਰ ਜਿਹੜੇ ਅਸੀਂ ਵੱਖਰੇ ਵੱਖਰੇ ਨਾਮ ਦਿੱਤੇ ਨੇ, ਪੱਗ ਹੈ ਇਹਦੇ ਸੁਭਾਵ ਤੋਂ ਇਹਦੇ ਆਕਾਰ ਤੋਂ ਵੇਖ ਕੇ ਕਹਿ ਦਿੱਤਾ ਪੱਗ ਹੈ, ਇਹਦੇ ਕਰਮ ਨਾਮ ਹੈ। ਜਿਵੇਂ ਰੁੱਖ ਦਾ ਇੱਕ ਨਾਮ ਰੁੱਖ ਹੈ, ਉਹ ਕੁਦਰਤ ਵਿਚੋਂ ਆਇਆ, ਉਹ ਕਿਸੇ ਨੇ ਰੱਖਿਆ ਨਹੀਂ, ਉਹ ਆਪਣੇ ਆਪ ਹੈ। ਉਹਨੂੰ ਕੋਈ ਨਾਮ ਵੀ ਵੇਖੇ ਤਾਂ ਵੀ ਉਹ ਰੁੱਖ ਹੈ। ਪਰ ਇੱਕ ਉਹਦਾ ਨਾਮ ਗੁਰੂ ਕੇ ਸਵਾਰਿਓ, ਅਸੀਂ ਜਦੋਂ ਉਹਨੂੰ ਫਲ ਲੱਗੇ, ਬੰਦੇ ਨੇ ਉਹ ਤੋੜੇ ਤੇ ਉਹਨੂੰ ਖਾਧਾ, ਖਾਣ ਤੋਂ ਬਾਅਦ ਉਹਨੇ ਇੱਕ ਨਾਮ ਰੱਖਿਆ ਉਹਦਾ, ਉਹਦੇ ਸੁਭਾਵ ਤੋਂ ਕਿ ਇਹ ਤਾਂ ਅੰਬ ਹੈ। ਉਹ ਉਹਦਾ ਕਿਰਤਮ ਨਾਮ ਹੈ, ਉਹ ਕਰਮ ਨਾਮ ਹੈ। ਉਹਦੇ ਰੂਪ ਨੂੰ ਵੇਖ ਕੇ, ਉਹਦੇ ਸਵਾਦ ਨੂੰ ਚੱਖ ਕੇ, ਉਹਦੇ ਆਕਾਰ ਨੂੰ ਵੇਖ ਕੇ ਜਿਹੜਾ ਨਾਮ ਰੱਖਿਆ ਗਿਆ ਉਹਦਾ ਕਰਮ ਨਾਮ ਹੈ। ਇਸੇ ਤਰ੍ਹਾਂ ਪਸ਼ੂਆਂ ਵਿੱਚ ਆਉਂਦਾ, ਜਿਵੇਂ ਇੱਕ ਘੋੜਾ ਹੈ ਉਹਦਾ ਜਿਹੜਾ ਆਪਣਾ ਨਾਮ ਹੈ, ਜਿਹਨੂੰ ਕਾਇਮ ਨਾਮ ਕਰੇ ਨੇ ਉਹ ਕਹਿੰਦੇ ਘੋੜਾ ਹੈ, ਪਰ ਅੱਗੇ ਉਹਦੇ ਲਫ਼ਜ਼ ਵੱਖਰੀਆਂ ਵੱਖਰੀਆਂ ਨਸਲਾਂ ਨੇ। ਇਹ ਅਰਬੀ ਘੋੜਾ ਹੈ, ਇਹ ਏਸ਼ੀਆ ਦੀ ਨਸਲ ਹੈ, ਇਹ ਫਲਾਣੀ ਨਸਲ ਦਾ ਘੋੜਾ ਹੈ, ਇਹ ਨੁਗਰਾ ਹੈ, ਇਹ ਚਿੱਟੇ ਰੰਗ ਦਾ ਹੈ, ਇਹ ਲਾਲ ਰੰਗ ਦਾ। ਇਹ ਉਹਦੇ ਜਿਹੜੇ ਨਾਮ ਪਏ ਨੇ ਉਹਦੇ ਆਕਾਰ ਨੂੰ ਵੇਖ ਕੇ ਵੇਖਣ ਵਾਲਿਆਂ ਨੇ ਰੱਖੇ, ਪਰ ਉਹਦਾ ਅਸਲੀ ਨਾਮ ਜਿਹੜਾ ਉਹ ਘੋੜਾ ਹੀ ਹੈ ਸਿਰਫ। ਇਸੇ ਤਰ੍ਹਾਂ ਹੋਰ ਵੀ ਕਈ ਨਾਮ ਨੇ, ਜਿਵੇਂ ਪਾਣੀ ਦਾ ਨਾਮ ਇੱਕ ਪਾਣੀ ਹੈ, ਉਹਦੇ ਵਿੱਚ ਤੁਸੀਂ ਲਾਲ ਰੰਗ ਪਾ ਦਿਓ ਤੇ ਉਹਨੂੰ ਕਹਾਂਗੇ ਲਾਲ ਪਾਣੀ, ਇਹ ਉਹਦੇ ਰੰਗ ਤੋਂ ਵੇਖ ਕੇ ਨਾਮ ਟਿਕਿਆ, ਪਰ ਉਹਦਾ ਅਸਲੀ ਨਾਮ ਪਾਣੀ ਹੈ। ਜੇ ਹਰਾ ਰੰਗ ਪਾ ਦਿਓ ਹਰਾ ਹੋ ਜਾਏਗਾ, ਪੀਲਾ ਪਾ ਦਿਓ ਪੀਲਾ ਹੋ ਗਿਆ। ਇਹ ਸਾਰੇ ਉਹਦੇ ਸੁਭਾਵ ਨੂੰ, ਉਹਦੇ ਸਰੂਪ ਨੂੰ ਵੇਖ ਕੇ ਨਾਮ ਕਹਿ ਗਏ। ਤੇ ਗੁਰਬਾਣੀ ਅੰਦਰ, ਜਾਪ ਸਾਹਿਬ ਦੇ ਅੰਦਰ ਵੀ ਗੁਰੂ ਸਾਹਿਬ ਨੇ ਦੋ ਨਾਮ ਵਰਤੇ ਨੇ, ਇੱਕ ਸਤਨਾਮ, ਇੱਕ ਰੱਬ ਦੇ ਸੁਭਾਵ ਨੂੰ ਵੇਖ ਕੇ ਉਹਦੇ ਕਰਮ ਨਾਮ ਕਹਿ ਗਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਸਤਨਾਮ ਦੀ ਵੀ ਗੱਲ ਆਉਂਦੀ ਏ, ਤੇ ਬਹੁਤੇ ਜਿਹੜੇ ਨਾਮ ਵਰਤੇ ਗਏ ਨੇ ਉਹ ਪਰਮਾਤਮਾ ਦੇ ਸੁਭਾਵ ਨੂੰ ਵੇਖ ਕੇ ਉਹਨਾਂ ਦਾ ਵਰਣਨ ਕੀਤਾ ਗਿਆ। ਜਦੋਂ ਆਪਾਂ ਆਮ ਤੌਰ ਤੇ ਪੜ੍ਹਦੇ ਹਾਂ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਰਾਮ ਜਿਹੜਾ ਸ਼ਬਦ ਹੈ ਇਹ ਪਰਮਾਤਮਾ ਦੇ ਸੁਭਾਵ ਨੂੰ ਵੇਖ ਕੇ ਰੱਬ ਦੇ ਪਿਆਰਿਆਂ ਨੇ ਉਚਾਰਨ ਕੀਤਾ। ਰਾਮ ਲਫ਼ਜ਼ ਜਿਹੜੇ ਦਸ਼ਰਥ ਦੇ ਪੁੱਤਰ ਹੋਏ ਨੇ ਰਾਮ ਚੰਦਰ, ਉਹਨਾਂ ਦਾ ਨਹੀਂ ਕੇਵਲ, ਰਾਮ ਜਦੋਂ ਰੱਬ ਦੇ ਪਿਆਰਿਆਂ ਨੇ ਉਹਨੂੰ ਜਪਿਆ, ਸਿਮਰਨ ਕੀਤਾ, ਅਭਿਆਸ ਕੀਤਾ ਤੇ ਉਹਦੇ ਦੀਦਾਰ ਹੋਏ ਚੌਵਾਂ ਪਾਸੇ, ਚੌਵਾਂ ਪਾਸੇ ਉਹਨੂੰ ਦੇਖਿਆ ਤੇ ਦੇਖਣ ਤੋਂ ਬਾਅਦ ਉਹਨਾਂ ਨੇ ਵੇਖਿਆ ਵੀ ਉਹ ਤੇ ਸਾਰਿਆਂ ਦੇ ਵਿੱਚ ਰਮਿਆ ਹੋਇਆ, ਹਰ ਇੱਕ ਸਰੀਰ ਦੇ ਵਿੱਚ ਸਮਾਇਆ, ਹਰ ਇੱਕ ਅੱਖ ਦੇ ਵਿੱਚ ਉਹਦਾ ਨਿਵਾਸ ਹੈ, ਹਰ ਇੱਕ ਰੁੱਖ ਦੇ ਵਿੱਚ ਉਹ ਆਸਣ ਲਾ ਕੇ ਬੈਠਾ ਹੋਇਆ। ਜਦੋਂ ਸਾਰਿਆਂ ਥਾਵਾਂ ਤੇ ਉਹਨੂੰ ਰਮਿਆ ਹੋਇਆ ਦੇਖ ਲਿਆ, ਸਮਾਇਆ ਹੋਇਆ ਵੇਖਿਆ ਤੇ ਉਹਨਾਂ ਦੇ ਮੂੰਹ ਤੋਂ ਸਹਿਜ ਸੁਭਾਏ ਕਿ ਸ਼ਬਦ ਨਿਕਲਿਆ ਰਾਮ, ਰਮਿਆ ਹੋਇਆ, ਸਾਰਿਆਂ ਵਿੱਚ ਸਮਾਇਆ ਹੋਇਆ, ਉਹ ਜਿਹੜਾ ਸ਼ਬਦ ਹੈ ਉਹਨਾਂ ਨੇ ਲਿਖ ਦਿੱਤਾ, ਉਹ ਬਣ ਗਿਆ ਕਰਮ ਨਾਮ। ਇਹ ਰੱਬ ਦਾ ਸੁਭਾਅ ਵੇਖ ਕੇ ਕਿਹਾ ਗਿਆ, ਉਹਦਾ ਅਸਲੀ ਨਾਮ ਨਹੀਂ ਹੈ, ਉਹਦਾ ਕਾਇਮ ਰਹਿਣ ਵਾਲਾ ਨਾਮ ਨਹੀਂ ਹੈ, ਇਹ ਉਹਦੇ ਸੁਭਾਵ ਦਾ ਇੱਕ ਨਾਮ ਹੈ, ਖਿਆਲ ਰੱਖਣਾ। ਇਸੇ ਤਰ੍ਹਾਂ ਜਦੋਂ ਕਿਸੇ ਨੇ ਉਹਦੀ ਆਰਾਧਨਾ ਕੀਤੀ, ਉਹਦੇ ਨਾਲ ਪਿਆਰ ਕੀਤਾ, ਮੈਂ ਨਾਮ ਸਪਸ਼ਟ ਕਰਦਿਆਂ ਕਿਉਂਕਿ ਇਹ ਜਿਹੜੇ ਨਾਮ ਨੇ ਨਾ, ਰਾਮ, ਹਰੀ, ਕ੍ਰਿਸ਼ਨ, ਅੱਲਾ, ਖੁਦਾ, ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ। ਤੇ ਕਈ ਸੱਜਣ ਦੂਸਰੇ ਧਰਮਾਂ ਦੇ, ਜਿਨ੍ਹਾਂ ਨੂੰ ਤੇ ਸਮਝ ਹੈ, ਉਹ ਤਾਂ ਇਸ ਗੱਲ ਨੂੰ ਸਮਝ ਜਾਂਦੇ ਨੇ, ਪਰ ਕਈ ਨਵੇਂ ਨਵੇਂ ਲੋਕ ਤੁਰਦੇ ਨੇ ਕੱਟੜਵਾਦੀ, ਉਹ ਇੱਕ ਖਿਆਲ ਦਿੰਦੇ ਨੇ, ਵੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਚੰਦਰ ਜੀ ਦਾ ਨਾਮ ਆਇਆ, ਗੁਰੂ ਗ੍ਰੰਥ ਸਾਹਿਬ ਵਿੱਚ ਕ੍ਰਿਸ਼ਨ ਜੀ ਦੀ ਗੱਲ ਚੱਲਦੀ ਏ, ਵੇਖੋ ਉੱਥੇ ਤਾਂ ਹਰੀ ਹਰੀ ਆਉਂਦਾ, ਉਹਦੇ ਵਿੱਚ ਤਾਂ ਸਾਰੇ ਨਾਮ ਉਹ ਕਹਿੰਦੇ ਸਾਡੇ ਧਰਮ ਦੇ ਨੇ। ਪਰ ਇੱਥੇ ਖਿਆਲ ਰੱਖਣਾ, ਜਿਹੜੇ ਦਸ਼ਰਥ ਦੇ ਘਰ ਰਾਮ ਚੰਦਰ ਪੈਦਾ ਹੋਏ, ਉਹਦੇ ਤੋਂ ਵੀ ਪਹਿਲਾਂ ਰਾਮ ਸ਼ਬਦ ਪਰਮਾਤਮਾ ਬਾਰੇ ਇੱਥੇ ਜਪਿਆ ਜਾਂਦਾ ਸੀ, ਉਹਦੇ ਤੋਂ ਪਹਿਲਾਂ ਮੌਜੂਦ ਸੀ। ਬਾਅਦ ਵਿੱਚ ਜਦੋਂ ਦਸ਼ਰਥ ਦੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਉਸ ਪ੍ਰਚਲਿਤ ਨਾਮ ਉਹ ਜਿਹੜਾ ਆਪਣੇ ਬੱਚੇ ਦਾ ਰਾਮ ਚੰਦਰ ਦਾ ਉਹਨਾਂ ਰੱਖ ਦਿੱਤਾ, ਬਾਅਦ ਵਾਲਿਆਂ ਨੇ ਸੋਚਿਆ ਰੱਬ ਇਹੀ ਹੈ, ਅਸਲ ਵਿੱਚ ਨਾਮ ਤੇ ਪਹਿਲਾਂ ਆਏ ਸੀ। ਕ੍ਰਿਸ਼ਨ ਜਦੋਂ ਪੈਦਾ ਹੋਏ, ਕ੍ਰਿਸ਼ਨ ਤੋਂ ਪਹਿਲਾਂ ਹੀ ਰੱਬ ਦਾ ਨਾਮ ਜਿਹੜਾ ਬਿਨਾਂ ਆਕਾਰ ਤੋਂ ਹੈ, ਜਿਹੜਾ ਜਨਮ ਵਿੱਚ ਨਹੀਂ ਆਉਂਦਾ, ਉਹਦਾ ਨਾਮ ਇਸ ਧਰਤੀ ਤੇ ਪਹਿਲਾਂ ਵੀ ਮੌਜੂਦ ਸੀ ਕ੍ਰਿਸ਼ਨ, ਬਾਅਦ ਵਿਚ ਕ੍ਰਿਸ਼ਨ ਨੇ ਜਨਮ ਲਿਆ ਤੇ ਉਹਦੇ ਮਾਤਾ ਪਿਤਾ ਨੇ ਨਾਮ ਰੱਖ ਦਿੱਤਾ ਤੇ ਕ੍ਰਿਸ਼ਨ ਹੈ। ਜਿਵੇਂ ਅੱਜ ਕੱਲ ਤੁਸੀਂ ਵੇਖੋਗੇ ਕਿ ਗੁਰੂ ਨਾਨਕ ਸਾਹਿਬ ਪਹਿਲਾਂ ਪੈਦਾ ਹੋਏ ਨੇ, 500 ਸਾਲ ਹੋ ਗਏ ਤੇ ਜ਼ਿਆਦਾ ਤਾਂ ਨਹੀਂ, ਕਿਤੇ ਕਿਤੇ ਅੱਜ ਵੀ ਤੁਸੀਂ ਵੇਖਦੇ ਹੋ ਕਿਸੇ ਕਿਸੇ ਦਾ ਨਾਮ ਹੈ ਨਾਨਕ ਸਿੰਘ। ਤੇ ਨਾਨਕ ਸਿੰਘ ਕਿਉਂ ਰੱਖਿਆ ਗਿਆ? ਗੁਰੂ ਨਾਨਕ ਦਾ ਨਾਮ ਵੇਖ ਕੇ। ਗੋਬਿੰਦ ਸਿੰਘ ਨਾਮ ਵੀ ਹੈ ਕਈਆਂ ਕਈਆਂ ਦਾ ਕਿਸੇ ਥਾਂ ਤੇ, ਅਰਜਨ ਸਿੰਘ ਆਮ ਤੌਰ ਤੇ ਨਾਮ ਹੈ। ਇਹ ਸਾਰੇ ਨਾਮ ਬਾਅਦ ਵਿਚ ਰੱਖੇ ਗਏ ਨੇ। ਕੋਈ ਬੰਦਾ ਇਸ ਭੁਲੇਖੇ ਵਿਚ ਪੈ ਜਾਏ ਕਿ ਇਹ ਨਾਮ ਜਿਹੜੇ ਨੇ ਇਥੋਂ ਸ਼ੁਰੂ ਹੁੰਦਾ, ਜਿਵੇਂ ਕੁਝ ਲੋਕ ਕਹਿੰਦੇ ਨੇ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਉਹ ਕਹਿੰਦੇ ਸਰਸੇ ਵਾਲਾ ਸਾਧ ਜਿਹੜਾ ਉਹ ਕਹਿੰਦੇ ਗੁਰੂ ਸਾਹਿਬ ਨੇ ਪਹਿਲੇ ਦੇ ਦਿੱਤਾ ਨਾਮ ਵੀ ਸਰਸੇ ਵਿਚ ਕਿਸੇ ਨੇ ਪੈਦਾ ਹੋਣਾ ਹੈ। ਇਹ ਸਾਰੀਆਂ ਨਾ ਸਮਝੀ ਦੀਆਂ ਗੱਲਾਂ ਨੇ। ਮੈਂ ਬੇਨਤੀ ਕਰ ਰਿਹਾ ਸੀ, ਪਰਮਾਤਮਾ ਦੇ ਨਾਮ ਪਹਿਲਾਂ ਹੀ ਮੌਜੂਦ ਸਨ। ਰਾਮ ਪਹਿਲਾਂ ਮੌਜੂਦ ਸੀ, ਬਾਅਦ ਵਿਚ ਰਾਮ ਰੱਖਿਆ ਗਿਆ। ਰੱਬ ਦੇ ਪਿਆਰਿਆਂ ਨੇ ਜਦੋਂ ਉਹਨੂੰ ਜਪਿਆ, ਸਮਾਇਆ ਹੋਇਆ ਵੇਖਿਆ, ਉਹਨਾਂ ਦੇ ਮੂੰਹ ਤੋਂ ਨਿਕਲਿਆ ਰਾਮ, ਉਹਦਾ ਕਿਰਤਮ ਨਾਮ ਬਣ ਗਿਆ, ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕਰਮ ਨਾਮ। ਜਿਨ੍ਹਾਂ ਨੇ ਉਹਨੂੰ ਜਪਿਆ ਤੇ ਜਪਣ ਵਾਲਾ ਜਿਹੜਾ ਹੈ, ਪਹਿਲਾਂ ਉਹਦੇ ਵਿਚ ਵਿਕਾਰ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਉਹਦੇ ਕਾਬੂ ਨਹੀਂ ਸਨ ਆਉਂਦੇ। ਜਿਉਂ ਜਿਉਂ ਉਹਦੀ ਆਰਾਧਨਾ ਕੀਤੀ, ਜਿਉਂ ਜਿਉਂ ਉਹਨੂੰ ਜਪਿਆ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਉਹਦੇ ਅੰਦਰੋਂ ਵਿਕਾਰਾਂ ਨੂੰ ਹਰ ਲਿਆ। ਹਰ ਲਿਆ ਦਾ ਮਤਲਬ ਚੋਰੀ ਕਰ ਲਿਆ, ਖੋਹ ਲਿਆ, ਵਿਕਾਰ ਅੰਦਰੋਂ ਖੋਹ ਕੇ ਪਾਸੇ ਕਰ ਦਿੱਤੇ। ਜਪਣ ਵਾਲੇ ਦੇ ਅੰਦਰ ਵਿਕਾਰਾਂ ਦਾ ਖਾਤਮਾ ਹੋ ਗਿਆ ਤੇ ਜਦੋਂ ਉਹਨੇ ਆਪਣੇ ਅੰਦਰ ਝਾਤੀ ਪਾਈ ਕਿ ਵਿਕਾਰ ਮਿਟ ਚੁੱਕੇ ਨੇ, ਖਤਮ ਹੋ ਚੁੱਕੇ ਨੇ, ਉਹਦੇ ਮੂੰਹ ਤੋਂ ਆਪਣੇ ਆਪ ਨਿਕਲਿਆ ਹਰੀ। ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਲਸ ਹਰੀ ਥਲਸ ਹਰੀ। ਹਰੀ ਦਾ ਮਤਲਬ ਅਖਰੀ ਅਰਥ ਹਰੀ ਦਾ ਬਣਦਾ ਚੋਰ, ਚੋਰੀ ਕਰਨ ਵਾਲਾ। ਇਹ ਹਰੀ ਸ਼ਬਦ ਤਾਂ ਕਿਹਾ ਕਿ ਪਰਮਾਤਮਾ ਐਸਾ ਹੈ ਜਿਹੜਾ ਉਹਨੂੰ ਪਿਆਰ ਕਰਦਾ ਉਹਦੇ ਵਿਕਾਰਾਂ ਨੂੰ ਉਹਦੇ ਦੁੱਖਾਂ ਨੂੰ ਉਹ ਚੋਰੀ ਕਰਕੇ ਲੈ ਜਾਂਦਾ, ਸਾਹਮਣੇ ਨਹੀਂ, ਉਹਨੂੰ ਪਤਾ ਵੀ ਨਹੀਂ ਲੱਗਦਾ। ਜਿਹੜਾ ਉਹਦੇ ਨਾਲ ਪਿਆਰ ਕਰਦਾ, ਜਿਹੜਾ ਅਕਾਲ ਪੁਰਖ ਦੇ ਨਾਲ ਪ੍ਰੀਤ ਪਾ ਲੈਂਦਾ। ਤੇ ਚੋਰੀ ਕਦੋਂ ਹੁੰਦੀ ਹੈ? ਜਦੋਂ ਬੰਦਾ ਸੁੱਤਾ ਹੁੰਦਾ। ਚੋਰ ਦੱਸਦਾ ਥੋੜੀ ਵੀ ਮੈਂ ਆ ਰਿਹਾ ਹਾਂ, ਉਹ ਤੇ ਪੈਰ ਵੀ ਦਬਾ ਕੇ ਆਏਗਾ, ਜੁੱਤੀ ਲਾ ਕੇ ਆਏਗਾ ਵੀ ਪੈਰਾਂ ਦੀ ਆਵਾਜ਼ ਨਾ ਆ ਜਾਏ। ਉਹ ਤੇ ਦਰਵਾਜ਼ੇ ਵੱਲੋਂ ਵੀ ਨਹੀਂ ਆਉਂਦਾ, ਸੰਨ ਲਾ ਕੇ ਆਉਂਦਾ ਹੈ। ਉਹਨੂੰ ਸੁੱਤਾ ਹੋਇਆ ਵੇਖ ਕੇ ਤੇ ਉਹਦਾ ਸਮਾਨ ਚੋਰੀ ਕਰ ਲੈਂਦਾ, ਉਹਨੂੰ ਕਹਿੰਦੇ ਚੋਰ, ਹਰੀ ਹਰਨ ਕਰ ਲੈਣ ਵਾਲਾ। ਇਸ ਕਰਕੇ ਲਫ਼ਜ਼ ਆਉਂਦਾ ਜਦੋਂ ਰਾਮਲੀਲਾ ਤੁਸੀਂ ਵੇਖਦੇ ਹੋ ਵੀ ਸੀਤਾ ਹਰਨ ਕੀਤੇ ਗਈ, ਚੋਰੀ ਕਰ ਲਈ ਗਈ, ਹਰਨ, ਇਥੋਂ ਹਰੀ ਸ਼ਬਦ ਪਿਆ। ਤਾਂ ਜਦੋਂ ਪਰਮਾਤਮਾ ਕਿਸੇ ਮਨੁੱਖ ਦੇ ਜੀਵਨ ਦੇ ਪਾਪ ਚੋਰੀ ਕਰਦਾ ਤੇ ਉਹ ਜਿਹਦੇ ਪਾਪ ਅੰਦਰੋਂ ਚੋਰੀ ਕਰਦਾ ਉਹਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਵਿੱਚੋਂ ਚੋਰੀ ਹੋ ਰਹੀ, ਖੋਹੇ ਜਾ ਰਿਹਾ, ਮਿਟੇ ਜਾ ਰਹੇ ਨੇ। ਇਸ ਲਈ ਜਿਨ੍ਹਾਂ ਨੇ ਉਹਦੇ ਨਾਲ ਪਿਆਰ ਕੀਤਾ, ਪਰਮਾਤਮਾ ਦੱਸ ਕੇ ਉਹਨਾਂ ਦੇ ਦੁੱਖ ਨਹੀਂ ਹਟਾਉਂਦਾ, ਨਾ ਉਹਨਾਂ ਨੂੰ ਬਹੁਤੀ ਅਰਦਾਸ ਕਰਨ ਦੀ ਜ਼ਰੂਰਤ ਪੈਂਦੀ ਹੈ, ਬਹੁਤੀ ਲੋੜ ਨਹੀਂ ਉਹਨਾਂ ਦੀ। ਉਹਦਾ ਕੀ ਕਾਰਨ ਹੈ? ਕਿਉਂਕਿ ਉਹ ਆਪਣੇ ਆਪ ਕਰੀ ਜਾਂਦਾ। ਇਸ ਕਰਕੇ ਉਹ ਬੰਦੇ ਦੇ ਦੁੱਖਾਂ ਨੂੰ ਹਰ ਲੈਂਦਾ ਹੈ, ਹਰਨ ਕਰ ਲੈਂਦਾ, ਚੋਰੀ ਕਰ ਲੈਂਦਾ। ਇਸ ਕਰਕੇ ਉਹਦੇ ਸ਼ਬਦ ਵਰਤੇ ਗਏ, ਇਹ ਹਰੀ ਹੈ, ਇਹ ਵੀ ਉਹਦੇ ਸੁਭਾਅ ਤੋਂ ਨਾਮ ਪਿਆ। ਇਹਨੂੰ ਕਹਿੰਦੇ ਸੁਭਾਅ ਦੇ ਨਾਲ ਜੁੜੇ ਹੋਏ ਨਾਮ। ਅੱਗੇ ਤੁਰੀਏ, ਕ੍ਰਿਸ਼ਨ ਸ਼ਬਦ ਆਉਂਦਾ ਹੈ। ਕ੍ਰਿਸ਼ ਦਾ ਅਰਥ ਹੈ ਖਿੱਚ। ਤੁਸੀਂ ਇੱਕ ਲਫ਼ਜ਼ ਸੁਣੋਗੇ, ਕ੍ਰਿਸ਼, ਕਿਰਸਾਨ ਜਿਹੜਾ ਲਫ਼ਜ਼ ਹੈ ਉਹ ਕ੍ਰਿਸ਼ੀ ਤੋਂ ਬਣਿਆ, ਕਿਰਸਾਨ। ਕਿਰਸਾਨ ਸ਼ਬਦ ਹੈ ਕਿ ਜ਼ਮੀਨ ਨੂੰ ਪੱਟਣ ਵਾਲਾ, ਜ਼ਮੀਨ ਦੇ ਵਿੱਚੋਂ ਘਾਹ ਖਿੱਚਣ ਵਾਲਾ, ਕ੍ਰਿਸ਼ ਖਿੱਚਣ ਵਾਲਾ। ਕ੍ਰਿਸ਼ਨ ਇਹਦੇ ਅਰਥ ਨੇ ਜਿਹਦੇ, ਜਿਹਨੂੰ ਕੋਈ ਨਹੀਂ ਖਿੱਚ ਸਕਦਾ ਤੇ ਜਿਹੜਾ ਆਪ ਸਾਰਿਆਂ ਨੂੰ ਖਿੱਚਦਾ, ਅਕਾਲ ਪੁਰਖ ਵਾਹਿਗੁਰੂ। ਕ੍ਰਿਸ਼ਨਾ, ਕ੍ਰਿਸ਼ ਦਾ ਮਤਲਬ ਹੈ ਖਿੱਚਣਾ, ਜਿਹਨੂੰ ਮਾਇਆ ਖਿੱਚ ਨਹੀਂ ਪਾ ਸਕਦੀ ਉਹਨੂੰ ਕਹੀਏ ਕ੍ਰਿਸ਼ਨ। ਜਿਹਦੇ ਵਿੱਚ ਕੋਈ ਖਿੱਚ ਨਹੀਂ, ਉਹਨੂੰ ਮਾਇਆ ਧੂ ਨਹੀਂ ਸਕਦੀ, ਆਪਣੇ ਵੱਲ ਮੋਹਿਤ ਨਹੀਂ ਕਰ ਸਕਦੀ, ਖਿੱਚ ਨਹੀਂ ਸਕਦੀ, ਉਹਦੇ ਵਾਸਤੇ ਸ਼ਬਦ ਵਰਤਿਆ ਗਿਆ ਕ੍ਰਿਸ਼ਨਾ, ਇਸ ਕਰਕੇ ਉਹਦਾ ਕਿਰਤਮ ਨਾਮ ਪੈ ਗਿਆ ਕ੍ਰਿਸ਼ਨ। ਇਸ ਤਰ੍ਹਾਂ ਹੋਰ ਖੁਦਾ ਨਾਮ ਪਿਆ, ਖੁਦਾ ਦੇ ਅਰਥ ਨੇ ਆਪਣੇ ਆਪ ਤੋਂ ਪੈਦਾ ਹੋਇਆ, ਉਹਦੀ ਕੋਈ ਮਾਂ ਨਹੀਂ, ਉਹਦਾ ਕੋਈ ਪਿਤਾ ਨਹੀਂ, ਉਹਦਾ ਕੋਈ ਖਾਨਦਾਨ ਨਹੀਂ, ਉਹਦਾ ਕੋਈ ਪਰਿਵਾਰ ਨਹੀਂ। ਉਹਨੂੰ ਕਹਿੰਦੇ ਕ੍ਰਿਸ਼ਨ, ਉਹਨੂੰ ਕਹਿੰਦੇ ਖੁਦਾ, ਖੁਦ ਤੋਂ ਪੈਦਾ ਹੋਇਆ। ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਉਹ ਤੇ ਖੁਦਾ ਹੈ, ਉਹਦੀ ਨਾ ਕੋਈ ਮਾਂ, ਨਾ ਕੋਈ ਪਿਤਾ, ਨਾ ਕੋਈ ਖਾਨਦਾਨ, ਨਾ ਕੋਈ ਕਾਇਆ, ਇਸ ਕਰਕੇ ਉਹ ਖੁਦਾ ਹੈ। ਸ਼ਬਦ ਵਰਤਿਆ ਅੱਲਾ, ਅੱਲਾ ਦੇ ਅਰਥ ਨੇ ਆਲਾ ਦਰਜੇ ਦਾ, ਆਲਾ ਦਾ ਅਰਥ ਹੈ ਸਭ ਤੋਂ ਪਹਿਲਾ, ਸਭ ਤੋਂ ਫਸਟ ਨੰਬਰ, ਜਿਹਦੇ ਨਾਲ ਦਾ ਹੋਰ ਕੋਈ ਨਹੀਂ, ਉਥੋਂ ਸ਼ਬਦ ਪੈ ਗਿਆ ਅੱਲਾ। ਇਸੇ ਤਰ੍ਹਾਂ ਭਗਤ ਜੀ ਨੇ ਕਈ ਸ਼ਬਦ ਵਰਤੇ ਨੇ, ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ, ਕਰੀਮਾ ਦੇ ਅਰਥ ਨੇ ਬਖਸ਼ਿਸ਼ ਕਰਨ ਵਾਲਾ, ਸਾਰੇ ਫਾਰਸੀ ਦੇ ਅਰਬੀ ਦੇ ਸ਼ਬਦ ਨੇ, ਇਹ ਸਾਰੇ ਅੱਗੇ ਜਾ ਕੇ ਜਾਪ ਸਾਹਿਬ ਦੀ ਬਾਣੀ ਵਿਚ ਆਉਣਗੇ। ਕਰੀਮਾ ਬਖਸ਼ਿਸ਼ ਕਰਨ ਵਾਲਾ, ਰਹੀਮਾ ਰਹਿਮਤ ਕਰਨ ਵਾਲਾ, ਅੱਲਾਹ ਤੂੰ ਗਨੀ, ਗਨੀ ਦਾ ਅਰਥ ਹੈ ਅਮੀਰ, ਜਿਹਦੇ ਖਜ਼ਾਨੇ ਭਰੇ ਹੋਏ ਨੇ, ਜਿਹਦੇ ਕੋਲ ਕਦੀ ਕਮੀ ਨਹੀਂ ਆਉਂਦੀ, ਹਾਜ਼ਰਾ ਹਜ਼ੂਰ, ਜਿਹੜਾ ਸਦਾ ਹੀ ਆਦਮੀ ਦੇ ਨਾਲ ਰਹਿੰਦਾ, ਜਿਹੜਾ ਸਦਾ ਨੇੜੇ ਰਹਿੰਦਾ ਹੈ। ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਣੀ, ਬੜਾ ਸਿਆਣਾ ਹੈ। ਇਹ ਜਿੰਨੇ ਨਾਮ ਨੇ ਸਾਰੇ ਦੇ ਸਾਰੇ ਕਿਰਤਮ ਨਾਮ ਹਜ਼ੂਰ ਨੇ ਬਾਣੀ ਦੇ ਵਿਚ ਗਿਣੇ ਨੇ। ਅੱਜ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੇ ਨਾਮਾਂ ਦੀ ਆਰੰਭਤਾ ਕੀਤੀ ਜਾਪ ਸਾਹਿਬ ਦੇ ਅੰਦਰ, ਜਾਪ ਸਾਹਿਬ ਦੇ ਵਿਚ ਜਿਹੜੇ ਨਾਮ ਚੁਣੇ ਨੇ, ਇਹ ਸਾਰੇ ਦੇ ਸਾਰੇ ਕਿਰਤਮ ਨਾਮ। ਪਰ ਇਹਦੇ ਵਿਚ ਪਹਿਲਾਂ ਆਰੰਭ ਵਿਚ ਮੈਂ ਇੱਕ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਇਹ ਜਿਹੜਾ ਛੰਦ ਹੈ, ਦੂਸਰਾ ਛੰਦ ਜਿਹੜਾ ਸ਼ੁਰੂ ਹੁੰਦਾ ਹੈ, ਇਹਦਾ ਜਿਹੜਾ ਸਿਰਲੇਖ ਹੈ ਸਤਿਗੁਰੂ ਨੇ ਦਿੱਤਾ, ਭੁਜੰਗ ਪਰਿਆਤ ਛੰਦ। ਭੁਜੰਗ, ਭੁਜੰਗ ਦੇ ਅਖਰੀ ਅਰਥ ਨੇ ਸੱਪ। ਜਿਹੜੀ ਅੱਗੇ ਬਾਣੀ ਹੈ, ਪਾਣੀ ਦਾ ਆਵਾਜ਼ ਆਉਂਦਾ ਬੰਦ ਕਰਾ ਦਿੰਦਾ, ਜਿਹੜੀ ਬਾਣੀ ਹੈ ਇਹ ਅੱਗੇ ਜੋ ਸਤਿਗੁਰੂ ਉਚਾਰਨ ਕਰਨਗੇ, ਇਹਦੀ ਚਾਲ ਭੁਜੰਗ ਵਰਗੀ ਹੈ, ਸੱਪ ਵਰਗੀ ਹੈ। ਵੈਸੇ ਆਮ ਤੌਰ ਤੇ ਗੁਰਸਿੱਖਾਂ ਦੇ ਅੰਦਰ ਬੱਚੇ ਨੂੰ ਭੁਜੰਗੀ ਕਹਿੰਦੇ ਨੇ। ਪੁਰਾਣੇ ਸਮੇਂ ਵਿਚ ਜਦੋਂ 17ਵੀਂ ਸਦੀ ਵਿਚ ਸੰਘਰਸ਼ ਚੱਲਿਆ, ਸਿੱਖਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਬਹਿਣਾ ਪਿਆ, ਦਿਨ ਰਾਤ ਉਥੇ ਬੀਤਦਾ, ਤੇ ਉਦੋਂ ਸਮੇਂ ਦੀ ਨਜਾਗਤ ਨੂੰ ਵੇਖਦੇ ਹੋਇਆਂ ਕੁਝ ਸਿੰਘ ਐਸੇ ਸਨ ਜਿਹੜੇ ਗ੍ਰਿਸ਼ਤੀ ਨਹੀਂ ਸਨ ਬਣਦੇ, ਵਿਆਹ ਸ਼ਾਦੀ ਨਹੀਂ ਸਨ ਕਰਾਉਂਦੇ, ਬਈ ਪਰਿਵਾਰ ਹੋਣਗੇ, ਭੱਜ ਦੌੜ ਰਹਿੰਦੀ ਹੈ, ਸੰਘਰਸ਼ ਕਰਨਾ, ਦਿਨ ਰਾਤ ਲੜਾਈਆਂ ਯੁੱਧ ਚੱਲਦੇ, ਤਾਂ ਉਨ੍ਹਾਂ ਵਾਸਤੇ ਸ਼ਬਦ ਹੁੰਦਾ ਸੀ ਭੁਜੰਗੀ। ਭੁਜੰਗ ਦੇ ਅਰਥ ਨੇ ਸੱਪ। ਸਤਿਗੁਰੂ ਕਹਿ ਰਹੇ ਨੇ ਇਹ ਜਿਹੜਾ ਅੱਗੇ ਛੰਦ ਹੈ, ਇਹਦੀ ਚਾਲ ਭੁਜੰਗ ਵਰਗੀ ਹੈ। ਭੁਜੰਗ ਦਾ ਅਰਥ ਬੜਾ ਸਤਰਕ, ਜਦੋਂ ਇਹਨੂੰ ਗੁਰਸਿੱਖ ਪੜ੍ਹੇਗਾ ਉਹਦੀ ਸੁਰਤ ਨੂੰ ਬਲ ਪੈਣਗੇ, ਜਦੋਂ ਇਹਨੂੰ ਪੜਾਂਗੇ ਸਿੱਖ ਦੀ ਰਸਨਾ ਦੀ ਪ੍ਰੈਕਟਿਸ ਹੋਵੇਗੀ, ਬਲ ਪੈਣਗੇ ਉਸ ਨੂੰ। ਇਸ ਕਰਕੇ ਜਿਹੜੇ ਨਾਸ਼ਕਾ ਦੇ ਬਹੁਤੇ ਰੋਗ ਨੇ, ਜਿਹੜੇ ਮਸਤਕ ਨਾਲ ਬਹੁਤੇ ਰੋਗ ਨੇ, ਜੇ ਤੁਸੀਂ ਜਾਪ ਸਾਹਿਬ ਬੋਲ ਕੇ ਪੜੋ, ਜੇ ਜਾਪ ਸਾਹਿਬ ਬੋਲ ਕੇ ਪੜੋਗੇ ਪੂਰੀ ਲੈਅ ਵਿਚ, ਉਨ੍ਹਾਂ ਤੇ ਚੋਟ ਕਰਦੀ ਨੱਕ ਦੇ ਉੱਤੇ, ਕਿਉਂਕਿ ਸਾਰਿਆਂ ਵਿਚ ਬਿੰਦੀ ਹੈ, ਨਮਸਤੰ ਅਕਾਲੇ, ਨਾਸ਼ਕਾ ਤੇ ਚੋਟ ਪੈਂਦੀ ਨੱਕ ਦੀ ਜੜ ਵਿਚ। ਇਹ ਬਾਣੀਆਂ ਐਵੇਂ ਨੀ ਵਿਚ ਨਿਤਨੇਮ ਦੇ ਪਾਈਆਂ ਗੁਰੂ ਸਾਹਿਬ ਨੇ, ਇਹ ਗੱਲ ਵੱਖਰੀ ਹੈ। ਜਿਨ੍ਹਾਂ ਨੂੰ ਇਨ੍ਹਾਂ ਦੇ ਤਜਰਬੇ ਹੋਏ ਉਨ੍ਹਾਂ ਨੇ ਇਹਦਾ ਵਖਿਆਨ ਨਹੀਂ ਕੀਤਾ। ਇਕ ਸਿੰਘ ਦਾ ਜੁਕਾਮ ਨਹੀਂ ਸੀ ਹਟਦਾ, ਨਜ਼ਲਾ, ਉਹਦੇ ਨੱਕ ਦੀ ਹੱਡੀ ਇੰਨੀ ਵਧੀ ਸੀ, ਪਰਤ ਪਰਤ ਕੇ ਵੱਧ, ਤੇ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਨ੍ਹਾਂ ਨੂੰ ਬੇਨਤੀ ਕੀਤੀ ਤੇ ਉਨ੍ਹਾਂ ਨੇ ਕਿਹਾ ਵੀ ਜਾਪ ਸਾਹਿਬ ਦਾ ਪਾਠ ਜਿਹੜਾ ਬੋਲ ਕੇ ਕਰਿਆ ਕਰ। ਜਾਪ ਸਾਹਿਬ ਦੀ ਬਾਣੀ ਬੋਲ ਕੇ ਪੜਿਆ ਕਰ। ਇੱਕ ਮਹੀਨਾ ਉਹਨਾਂ ਨੇ ਕੀਤੀ, ਉਹਨਾਂ ਦੀ ਵੱਧਦੀ ਹੋਈ ਹੱਡੀ ਪਰਤ ਕੇ ਖਤਮ ਹੋ ਗਈ, ਪਰਤ ਕੇ ਵਧੀ ਨਹੀਂ। ਜਿਹੜਾ ਨਜ਼ਲਾ ਕਿਰਦਾ ਸੀ ਉਹ ਵੀ ਖਤਮ ਹੋ ਗਿਆ, ਇਹ ਸਾਹਮਣੇ ਉਹਨਾਂ ਦੇ ਵਾਪਰਿਆ ਸਰ। ਇਹਦੇ ਵਿੱਚ ਜਿਹੜੀ ਬਿੰਦੀ ਹੈ ਜਾਪ ਸਾਹਿਬ ਦੀ ਬਾਣੀ ਵਿੱਚ ਵਾਰ ਵਾਰ ਨਮਸਤਕ ਆਏਗੀ, ਉਹ ਮਸਤਕ ਤੇ ਚੋਟ ਮਾਰਦੀ, ਬੰਦੇ ਦੀ ਸੁਰਤ ਨੂੰ ਤੇਜ਼ ਕਰਦੀ, ਉਹਦੇ ਵਿੱਚ ਬਲ ਪੈਂਦੇ ਨੇ, ਫੁਰਤੀ ਆਉਂਦੀ। ਜਿਵੇਂ ਸੱਪ ਵੱਲ ਤੁਸੀਂ ਵੇਖੋਗੇ, ਤੁਸੀਂ ਵੇਖਿਆ ਸੱਪ ਕਿੰਨਾ ਸਤਰਕ ਹੈ, ਕਿੰਨਾ ਤੇਜ਼ ਹੈ। ਕਈ ਵਾਰੀ ਉਹਨੂੰ ਲੋਕ ਫੜਨ ਦਾ ਯਤਨ ਕਰਦੇ ਨੇ, ਪਤਾ ਨਹੀਂ ਲੱਗਦਾ ਇੱਥੋਂ ਇੱਧਰ ਨਿਕਲ ਗਿਆ, ਹੱਥਾਂ ਵਿੱਚੋਂ ਨਿਕਲ ਗਿਆ। ਇੱਥੇ ਸਤਿਗੁਰੂ ਕਲਗੀਆਂ ਵਾਲੇ ਨੇ ਕਿਹਾ ਵੀ ਸਿੰਘਾ ਇਸ ਬਾਣੀ ਨੂੰ ਪੜਨ ਲੱਗਾ, ਤੇਰੇ ਵਿੱਚ ਸੱਪ ਜਿੰਨੀ ਫੁਰਤੀ ਤੇ ਇਕਾਗਰਤਾ ਹੋਣੀ ਚਾਹੀਦੀ ਹੈ। ਉਹਦਾ ਉਹ ਗੁਣ ਨਹੀਂ ਲਿਆ ਜ਼ਹਿਰ ਵਾਲਾ, ਇੱਥੇ ਉਹਦਾ ਗੁਣ ਲਿਆ ਹੈ ਸਰਪ ਵਾਲਾ, ਫੁਰਤੀ ਦਾ ਗੁਣ। ਇਹ ਨਹੀਂ ਵੀ ਜਾਪ ਸਾਹਿਬ ਫੜ ਰਿਹਾ ਸਿੱਖ ਤੇ ਇੱਕ ਛੰਦ ਪੜਦਾ ਹੈ ਤੇ ਵਿੱਚ ਵਿੱਚ ਸੌਂ ਜਾਂਦਾ ਹੈ, ਕਦੀ ਉਵਾਸੀਆਂ ਆ ਜਾਂਦੀਆਂ ਨੇ, ਕਦੀ ਢੋਲ ਆ ਲੈਂਦਾ, ਕਦੀ ਡਿੱਗ ਪੈਂਦਾ, ਕਦੀ ਉੱਠ ਪੈਂਦਾ, ਇਸ ਤਰ੍ਹਾਂ ਦਾ ਨਾ ਪੜੀ। ਜਾਪ ਸਾਹਿਬ ਪੜਨਾ ਤੇ ਸਤਰਕ ਹੋ ਕੇ ਸਿੰਘ ਹੋਵੇ ਤੇ ਉਹਨੂੰ ਪਤਾ ਹੀ ਨਾ ਲੱਗੇ ਟਾਈਮ ਕੀ ਹੋਇਆ, ਨੀਂਦ ਨਹੀਂ ਖੁੱਲੀ ਜੀ, ਪਤਾ ਨਹੀਂ ਲੱਗਾ, ਕਿਵੇਂ ਹੋ ਸਕਦਾ ਹੈ। ਉਹ ਤੇ ਅੱਧਾ ਜਾਗਦਾ ਰਹਿੰਦਾ ਹੈ, ਉਹ ਤੇ ਅੱਧਾ ਜਾਗਦਾ। ਇਹ ਤੇ ਦਾਤ ਉਹ ਪਾਈ ਕਲਗੀਧਰ ਪਾਤਸ਼ਾਹ ਨੇ ਜਦੋਂ ਮਾਛੀਵਾੜੇ ਦੇ ਜੰਗਲ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ 72 ਘੰਟੇ ਦੇ ਉਨੀਂਦੇ ਸਨ। 72 ਘੰਟੇ ਉਹਨਾਂ ਨੇ ਆਰਾਮ ਨਹੀਂ ਸੀ ਕੀਤਾ, ਜਿਉਂ ਨਿਕਲੇ ਆਨੰਦਪੁਰ ਸਾਹਿਬ ਤੋਂ ਘੇਰੇ ਚੋਂ, ਸਰਸਾ ਲੰਘ ਗਈ, ਚਮਕੌਰ ਸਾਹਿਬ ਆ ਗਿਆ, ਕਿਤੇ ਆਰਾਮ ਨਹੀਂ ਕੀਤਾ, ਨਾਲਦਿਆਂ ਨੇ ਕਰ ਲਿਆ। ਜਾਗਦੇ ਰਹੇ, ਤੁਰਦੇ ਰਹੇ ਤੇ ਤੁਰਦਿਆਂ ਤੁਰਦਿਆਂ ਆ ਗਿਆ ਮਾਛੀਵਾੜਾ ਸਾਹਿਬ ਦਾ ਜੰਗਲ। ਇੱਥੇ ਪਾਣੀ ਪੀਤਾ, ਤੁਸੀਂ ਵਹਿੰਦੇ ਹੋ ਦਰਸ਼ਨ ਕਰਦੇ ਹੋ, ਤੇ ਉਸ ਖੂਹ ਦੀ ਟਿੰਡ ਲਈ ਸਰਾਣੇ ਰੱਖ ਕੇ, ਸਰੀਰ 75 ਘੰਟੇ ਦਾ ਸੀ, ਘੰਟੇ ਦਾ ਥੱਕਿਆ ਸੀ, ਨੀਂਦ ਆ ਗਈ, ਸੌਂ ਗਏ। ਉਥੇ ਲੱਭਦੇ ਲੱਭਦੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਤਿੰਨੇ ਸਿੰਘ ਜਿਹੜੇ ਨਾਲ ਨਿਕਲੇ ਸਨ ਚਮਕੌਰ ਦੀ ਗੜੀ ਵਿੱਚ, ਖੋਜਦੇ ਖੋਜਦੇ ਉਥੇ ਆ ਗਏ। ਦੂਰੋਂ ਵੇਖਿਆ ਵੀ ਇਹ ਤਾਂ ਸੁੱਤੇ ਹੋਏ ਨੇ ਸਤਿਗੁਰੂ, ਆਰਾਮ ਕਰ ਰਹੇ ਨੇ। ਪਤਾ ਕਿੱਥੋਂ ਲੱਗਾ ਸੀ, ਉਹਨਾਂ ਦੇ ਇਧਰਲੀ ਉਂਗਲ ਦੇ ਉੱਤੇ ਇੱਕ ਛੱਲੇ ਵਰਗਾ ਗੁਲ ਛਤਰਾਨ, ਉਹਨੂੰ ਕਹਿੰਦੇ ਤੀਰ ਚਲਾਉਣ ਲੱਗਿਆਂ ਪਾਉਣਾ ਪੈਂਦਾ ਇਸ ਉਂਗਲ ਦੇ ਉੱਤੇ। ਜਦੋਂ ਤੀਰ ਚਲਾਉਣਾ ਹੋਵੇ ਨਾ, ਵਾਰ ਵਾਰ ਵੱਡੀ ਗਿਣਤੀ ਵਿੱਚ ਲਗਾਤਾਰ ਤੀਰ ਤੇ ਤੀਰ ਚਲਾਉਣਾ ਹੋਵੇ ਤੇ ਇਹ ਜਿਹੜਾ ਉਂਗਲ ਹੈ ਜਦੋਂ ਤੀਰ ਚੱਲਦਾ ਤੇ ਇਹਦੇ ਨਾਲੋਂ ਬੜੀ ਸਪੀਡ ਵਿੱਚ ਖਹਿ ਕੇ ਜਾਂਦਾ, ਜੇ ਉਹ ਪਾਇਆ ਨਾ ਹੋਵੇ ਤੇ ਉਂਗਲ ਛਿੱਲਦਾ ਹੈਗਾ। ਉਹਨੂੰ ਕਹਿੰਦੇ ਗੁਲ ਛਤਰਾਨ। ਇਹ ਜਿਹੜਾ ਗੁਲ ਛਤਰਾਨ ਕਲਗੀਧਰ ਪਾਤਸ਼ਾਹ ਦਾ ਸੀ, ਇਹਦੇ ਉੱਤੇ ਹੀਰੇ ਜੜੇ ਹੋਏ ਸਨ ਤੇ ਰਾਤ ਦੇ ਹਨੇਰੇ ਵਿੱਚ ਬੜੀ ਦੂਰ ਤੱਕ ਇਹਦੀ ਚਮਕ ਜਾਂਦੀ ਸੀ। ਇਹ ਉਹਨਾਂ ਨੇ ਪਹਿਨਿਆ ਸੀ। ਆ ਜਿਹੜਾ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਵੇਖਦੇ ਹੋ ਨਾ, ਮੋਹੀ ਦੇ ਵਿੱਚ ਪਿੰਡ ਵਿੱਚ ਆ ਨਾਲ ਹੀ ਹੈ, ਜਿਹਦਾ ਇਤਿਹਾਸ ਇਹ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਛੱਲਾ ਪਾਇਆ ਸੀ ਇੱਥੇ। ਉਥੋਂ ਦੇ ਇੱਕ ਲੁਹਾਰ ਨੇ, ਲੋਹੇ ਦਾ ਕੰਮ ਕਰਨ ਵਾਲੇ ਨੇ, ਉਹ ਛੱਲਾ ਕੱਟਿਆ ਸੀ। ਛੱਲੇ ਨਹੀਂ ਸੀ ਪਾਉਂਦੇ ਗੁਰੂ ਗੋਬਿੰਦ ਸਿੰਘ, ਮੁੰਦਰੀਆਂ ਨਹੀਂ ਸੀ ਪਾਉਂਦੇ, ਉਹ ਗੁਲ ਛਤਰਾਨ ਸੀ। ਉਹ ਤੀਰ ਚਲਾ ਚਲਾ ਕੇ ਉਂਗਲ ਨੂੰ ਸੋਜ ਆ ਗਈ ਸੀ, ਉਹ ਵਿੱਚ ਖੁੱਭ ਗਿਆ ਸੀ, ਨਿਕਲਦਾ ਨਹੀਂ ਸੀ ਬਾਹਰ। ਲਾਉਣ ਦਾ ਯਤਨ ਕੀਤਾ ਬਹੁਤ, ਲਾਇਆ ਨਹੀਂ ਸੀ ਜਾਂਦਾ। ਸਾਡੇ ਵਾਂਗੂ ਉਹ ਨਗਾਂ ਵਾਲੀਆਂ ਮੁੰਦਰੀਆਂ ਨਹੀਂ ਸਨ ਪਾਉਂਦੇ ਕਲਗੀਧਰ ਪਾਤਸ਼ਾਹ। ਅੱਜ ਤੇ ਸਿੱਖ ਉਧਰੋਂ ਖੜਾ ਹੋ ਕੇ ਸਟੇਜ ਤੇ ਕਹਿੰਦਾ ਜੀ ਗੁਰੂ ਕੇ ਸਿਧਾਂਤਾਂ ਨੂੰ ਕਾਇਮ ਕਰੋ ਜੀ, ਇਹ ਕਰੋ ਉਹ ਕਰੋ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਣਾ ਨਹੀਂ। ਇਧਰ ਵਾਲੀਆਂ ਉਂਗਲਾਂ ਤੇ 4-5 ਨਗ ਚਾੜੇ ਹੋਏ ਨੇ, ਮੁੰਦਰੀਆਂ ਇਧਰ ਵੀ ਚਾੜੇ ਹੋਏ ਨੇ, ਕਾਹਦੇ ਵਾਸਤੇ? ਇਹਦੇ ਨਾਲ ਦੁਕਾਨ ਠੀਕ ਚੱਲਦੀ ਏ, ਇਹਦੇ ਨਾਲ ਬੰਦਾ ਬਿਮਾਰ ਨਹੀਂ ਹੁੰਦਾ, ਇਹਦੇ ਨਾਲ ਇਹ ਹੁੰਦਾ, ਇਹਦੇ ਨਾਲ ਇਹ ਹੁੰਦਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲੋੜ ਤਾਂ ਨਾ ਰਹੀ, ਮੁੰਦਰੀਆਂ ਨੇ ਨਗਾਂ ਨੇ ਸਭ ਕੁਝ ਕਰ ਦਿੱਤਾ। ਉਹ ਕਿਸੇ ਦਾ ਧਰਮ ਹੋਵੇਗਾ ਉਹ ਕਰੇ, ਉਹਦਾ ਆਪਣਾ ਵਿਸ਼ਾ ਹੈ। ਪਰ ਹੱਦ ਹੋ ਗਈ सिखी दी दुहाई देण वाले लोग सिखी दी व्याख्या तकरीबन करन वाले ते सुन वाले ते अपने आप नूं सिख कहण वाले उन्हां दी जिंदगी नगां दे दुआले घुम गई बई ए साडी जिंदगी चलाउणगे। जपजी साहब ते भरोसा नहीं, मुंदरी ते भरोसा है, नग ते भरोसा है। जाप साहब सवेरे पढ़िया उहदे उत्ते विश्वास नहीं भी जाप साहब ने जिंदगी चला देनी है, उधर नहीं ध्यान, बस नग कढ़वा लिया इहदे नाल इह चल जाएगा। ਇਹ ਸਾਰੀਆਂ ਚੀਜ਼ਾਂ ਸਿੱਖੀ ਨਾਲ ਸੰਬੰਧਿਤ ਨੇ, ਯਾਦ ਰੱਖਣਾ। ਇਹ ਅਸੀਂ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਦੇ ਬਣਾਏ ਹੋਏ ਸੁਨਹਿਰੀ ਰਾਹ ਨੂੰ ਖੋਰਾ ਲਾ ਰਹੇ ਹਾਂ, ਜੰਗਾਲ ਲਾ ਰਹੇ ਹਾਂ। ਇਹਨਾਂ ਤੋਂ ਸਾਨੂੰ ਸਿਰਫ ਸ਼ਬਦ ਨਾਲ ਜੋੜਿਆ ਗੁਰੂ ਸਾਹਿਬ ਨੇ, ਸਾਧ ਸੰਗਤ ਤੇ ਸ਼ਬਦ। ਸਿੱਧਾਂ ਨੇ ਜਦੋਂ ਪੁੱਛਿਆ ਸੀ, ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਂ ਇੱਥੇ ਲਿਆਈ, ਜਦੋਂ ਸੁਮੇਰ ਤੇ ਗਏ ਗੁਰੂ ਸਾਹਿਬ ਨੇ ਉੱਥੇ ਇਹ ਨਹੀਂ ਸੀ ਕਿਹਾ ਵੀ ਆਹ ਵੇਖੋ ਮੇਰੇ ਪੈਰਾਂ ਵਿੱਚ ਹੱਥਾਂ ਵਿੱਚ ਨਗ ਪਏ ਹੋਏ ਨੇ, ਆਹ ਮੇਰੀ ਖੱਬੀ ਲੱਤ ਨੂੰ ਧਾਗਾ ਵੱਜਾ ਹੋਇਆ ਮੈਂ ਇਹਦੇ ਨਾਲ ਗਿਆ, ਨਹੀਂ। ਉਹਨਾਂ ਨੇ ਜਵਾਬ ਦਿੱਤਾ ਸੀ, ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਜਦੋਂ ਫਿਰ ਉਹਨਾਂ ਨੇ ਪੁੱਛਿਆ ਤੁਹਾਡਾ ਬੇਸ ਕੀ ਹੈ ਤੇ ਜਵਾਬ ਦਿੱਤਾ ਸੀ ਸਾਧ ਸੰਗਤ ਗੁਰ ਸ਼ਬਦ ਬਿਨ। ਦੂਜਾ ਬਚਨ ਕੀਤਾ ਭਾਈ ਗੁਰਦਾਸ ਜੀ ਨੇ ਲਿਖਿਆ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰ ਸੰਗਤ ਦਾ ਅਰਥ ਸੀ ਜੇ ਕੋਈ ਜ਼ਰੂਰਤ ਹੈ ਉਹਨਾਂ ਨਾਲ ਸਾਂਝੀ ਕਰ ਜਿਨ੍ਹਾਂ ਦੇ ਸਰੀਰ ਵਿੱਚ ਸ਼ਬਦ ਵੱਸ ਗਿਆ। ਇਹ ਹੈ ਸਿੱਖ ਦਾ ਸੁਰੱਖਿਆ। ਇੱਕ ਸ਼ਬਦ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜ਼ਿੰਦਗੀ ਵਿੱਚ ਕੋਈ ਵੀ ਸਮੱਸਿਆ ਆ ਗਈ ਹੈ ਉਹਦਾ ਦੂਸਰਾ ਬਦਲ ਹੈ ਉਹਨਾਂ ਲੋਕਾਂ ਨਾਲ ਸਾਂਝੀ ਕਰ ਜਿਨ੍ਹਾਂ ਦੇ ਜੀਵਨ ਵਿੱਚ ਸ਼ਬਦ ਵੱਸ ਗਿਆ ਹੈ। ਕੋਈ ਨਾ ਕੋਈ ਹੱਲ ਨਿਕਲੇਗਾ, ਗੁਰੂ ਕੋਈ ਨਾ ਕੋਈ ਰਸਤਾ ਦੇਵੇਗਾ। ਇਹ ਦੋਵੇਂ ਚੀਜ਼ਾਂ ਸਨ, ਇੱਕ ਨੂੰ ਅਸੀਂ ਵੈਸੇ ਆਪ ਹੀ ਕੱਟ ਦਿੱਤਾ, ਸਾਡੀ ਬਹੁਤੀ ਚਲਾਕੀ ਨੇ। ਸਾਧ ਸੰਗਤ ਤੇ ਗੁਰ ਸ਼ਬਦ ਦੋ ਚੀਜ਼ਾਂ ਰੱਖੀਆਂ ਨੇ। ਸਿੱਖ ਦੇ ਜੀਵਨ ਦੀ ਜਿਹੜੀ ਸਮੱਸਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਹੱਲ ਕਰਨੀ ਹੈ, ਔਰ ਦੂਸਰਾ ਸਾਧ ਸੰਗਤ ਦਾ ਅਰਥ ਗੁਰਮੁਖਾਂ ਦੀ ਸੰਗਤ ਵਿੱਚ ਆਉਣੀ ਹੈ। ਇਹ ਦੋ ਰਾਹ ਇਕੱਠੇ ਦਿੱਤੇ ਨੇ। ਤਾਂ ਜਿਹੜਾ ਕਲਗੀਧਰ ਪਾਤਸ਼ਾਹ ਨੇ ਆਪਣੀ ਅੰਗੂਠੇ ਆਪਣੀ ਉਂਗਲ ਤੇ ਪਾਇਆ ਸੀ ਉਹ ਮੁੰਦਰੀ ਨਹੀਂ ਸੀ, ਅੰਗੂਠੀ ਨਹੀਂ ਸੀ, ਉਹ ਗੁਲ ਸ਼ਤਰਾਣ ਸੀ ਜਿਹੜਾ ਤੀਰ ਚਲਾਉਣ ਵੇਲੇ ਪਾਉਂਦੇ ਸਨ। ਮੈਂ ਜਿਹੜੀ ਗੱਲ ਕਰ ਰਿਹਾ ਸੀ, ਸਤਿਗੁਰੂ ਨੇ ਇੱਕ ਐਸੀ ਸ਼ਖਸੀਅਤ ਬਣਾਈ ਹੈ ਖਾਲਸਾ ਜਿਹੜਾ ਸੁੱਤਾ ਹੋਇਆ ਵੀ ਅੱਧਾ ਕੋਈ ਜਾਗਦਾ ਹੈ, ਇਹ ਨਹੀਂ ਵੀ ਜਾਗਦਾ ਵੀ ਅੱਧਾ ਕੋਈ ਸੁੱਤਾ ਪਿਆ। ਇਹ ਹੁਣ ਅਸੀਂ ਆਪਣੇ ਆਪ ਨੂੰ ਵੇਖ ਲੈਣਾ ਵੀ ਅਸੀਂ ਤੇ ਜਾਗਦੇ ਵੀ ਸੁੱਤੇ ਰਹਿੰਦੇ ਹਾਂ, ਪਤਾ ਹੀ ਨਹੀਂ ਕੋਲ ਕੀ ਹੋ ਰਿਹਾ, ਊਂਗ ਜੀ ਆ ਰਹੀ ਹੈ, ਸਮਝ ਨਹੀਂ ਆ ਰਹੀ। ਜਿਹੜੀ ਸ਼ਖਸੀਅਤ ਖਾਲਸਾ ਕਲਗੀਆਂ ਵਾਲੇ ਨੇ ਘੜੀ ਉਹ ਕਹਿਣ ਲੱਗੇ ਉਹ ਜਾਗਦੇ ਨੇ ਨਹੀਂ ਸੌਣਾ, ਇਹਨੇ ਸੁੱਤੇ ਹੋਏ ਨੇ ਵੀ 50% ਜਾਗਣਾ। ਇੰਨਾ ਸੁਚੇਤ ਇੰਨੀ ਕਲਾ ਉਹਦੇ ਵਿੱਚ ਹੋਣੀ ਚਾਹੀਦੀ, ਗੁਰੂ ਦੀ ਬਖਸ਼ਿਸ਼ ਹੋਣੀ ਚਾਹੀਦੀ। ਤਾਂ ਮੈਂ ਜਿਹੜੀ ਗੱਲ ਕਰ ਰਿਹਾ ਸੀ, ਹਜ਼ੂਰ 80 ਘੰਟਿਆਂ ਦੀ ਥਕਾਵਟ ਤੋਂ ਬਾਅਦ ਸੁੱਤੇ ਸਨ ਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਹੋਰੀ ਆਏ, ਦੂਰੋਂ ਚਮਕ ਪਈ ਉਸ ਗੁਲ ਸ਼ਤਰਾਨ ਦੀ, ਪਤਾ ਲੱਗ ਗਿਆ ਗੁਰੂ ਗੋਬਿੰਦ ਸਿੰਘ ਇੱਥੇ ਨੇ। ਹਨੇਰਾ ਸੀ, ਜੰਗਲ ਸੀ, ਨੇੜੇ ਗਏ। ਇਤਿਹਾਸ ਕਹਿੰਦਾ ਹੈ ਕਿ ਜਦੋਂ ਉਹਨਾਂ ਦੇ ਪੈਰਾਂ ਦੀ ਆਵਾਜ਼ ਆਈ ਨਾ ਤੇ ਸਤਿਗੁਰੂ ਭਾਵੇਂ ਸੁੱਤੇ ਸਨ, ਜਿਹੜੀ ਸ੍ਰੀ ਸਾਹਿਬ ਸੀ, ਕਿਰਪਾਨ ਸੀ, ਉਹ ਉਹਨਾਂ ਨੇ ਆਪਣੇ ਅੱਗੇ ਰੱਖੀ ਹੋਈ ਸੀ ਤੇ ਇੱਕ ਹੱਥ ਉਹਦੀ ਮੁੱਠ ਤੇ ਸੀ। ਇਹਦਾ ਮਤਲਬ ਸੀ ਕਿ ਜੇ ਇੱਕਦਮ ਘੇਰਾ ਪੈ ਜਾਏ, ਇੱਕਦਮ ਮੁਕਾਬਲਾ ਹੋ ਜਾਏ ਤੇ ਕਿਰਪਾਨ ਦੀ ਮੁੱਠ ਦੇ ਉੱਤੇ ਹੱਥ ਹੋਵੇ, ਸਮਾਂ ਨਾ ਲੱਗੇ ਮੁਕਾਬਲਾ ਕਰਨ ਲੱਗੇ, ਵੇਖੋ ਕਿੰਨੀ ਜ਼ਰੂਰਤ ਹੋਵੇਗੀ, ਕਿੰਨੀ ਸ਼ਕਤੀ ਹੋਵੇਗੀ। ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਿੱਖ ਨਾਲ ਕੋਈ ਨਹੀਂ, ਇਕੱਲਾ ਸਰੀਰ ਬਚਿਆ, ਕੋਈ ਕਿਲਾ ਨਹੀਂ, ਕੋਈ ਬਹੁਤੇ ਸ਼ਸਤਰ ਨਹੀਂ, ਸ੍ਰੀ ਸਾਹਿਬ ਹੈ ਪਰ ਮੁੱਠ ਤੋਂ ਹੱਥ ਨਹੀਂ ਛੱਡਿਆ। ਵੀ ਜੇ ਅਜੇ ਵੀ ਮੁਕਾਬਲਾ ਹੋ ਗਿਆ ਝੁਕਣਾ ਨਹੀਂ, ਇੰਨੀ ਜ਼ਰੂਰਤ ਸੀ ਉਸ ਸਰੀਰ ਦੇ ਅੰਦਰ। ਇੱਕਦਮ ਜਦੋਂ ਪੈਰਾਂ ਦੀ ਆਵਾਜ਼ ਆਈ ਇੱਕਦਮ ਜਾਗ ਕੇ ਉਹਨਾਂ ਨੇ ਪੁਜੀਸ਼ਨ ਲੈ ਲਈ, ਤਲਵਾਰ ਜਿਹੜੀ ਹੈ ਮੁੱਠ ਵਿੱਚੋਂ ਥੋੜੀ ਜਿਹੀ ਕੱਢ ਲਈ, ਫਿਰ ਵੇਖਿਆ ਤੇ ਸਿੰਘ ਨੇ ਫਿਰ ਬੈਠ ਗਿਆ। ਮੈਂ ਗੱਲ ਕਰ ਰਿਹਾ ਸੀ ਇਹ ਬਾਣੀ ਜੇ ਕੋਈ ਧਿਆਨ ਨਾਲ ਪੜ੍ਹੇਗਾ ਜਪਜੀ ਸਾਹਿਬ, ਉਹਦਾ ਜਿਹੜਾ ਦਲਿੱਦਰ ਜਿਹਾ ਨਾ, ਅੱਖਾਂ ਜਿਹੀਆਂ ਬੰਦ ਹੁੰਦੀਆਂ ਨੇ, ਸਾਰੀਆਂ ਖੁੱਲ ਜਾਣਗੀਆਂ, ਠੀਕ ਹੋ ਜਾਣਗੀਆਂ, ਹੋਸ਼ ਆ ਜਾਏਗੀ ਉਹਨੂੰ, ਸੁਚੇਤ ਹੋ ਜਾਏਗਾ ਭੁਜੰਗ, ਉਹਦੇ ਵਿੱਚ ਸਰਪ ਜਿੰਨੀ ਫੁਰਤੀ ਹੋਏਗੀ। ਤੇ ਭੁਜੰਗ ਉਹਨੂੰ ਕਿਹਾ ਜਿਹੜਾ ਉੱਡਣ ਵਾਲਾ ਸੱਪ ਹੈ, ਜਿਹੜਾ ਉੱਡ ਕੇ ਡੰਗ ਮਾਰਦਾ ਹੈ। ਖਿਆਲ ਰੱਖਣਾ ਇੱਕ ਨਸਲ ਹੈ ਸੱਪ ਦੀ ਜਿਹੜਾ ਕਿਤੇ ਕਿਤੇ ਮਿਲਦਾ, ਉੱਡਣਾ ਸੱਪ ਉਹਨੂੰ ਕਹਿੰਦੇ। ਉਹ ਸੱਪ ਜ਼ਮੀਨ ਤੇ ਬੈਠਾ ਹੋਵੇ ਤੇ 10 ਫੁੱਟ ਤੱਕ ਉੱਡ ਸਕਦਾ ਹੈ, ਉੱਡ ਕੇ ਡੰਗ ਮਾਰ ਸਕਦਾ, ਹਮਲਾ ਕਰ ਸਕਦਾ ਹੈ। ਇਹ ਜਿਹੜੀ ਬਾਣੀ ਭੁਜੰਗ, ਇਹ ਜਿਹੜਾ ਛੰਦ ਹੈ, ਇੰਨਾ ਫੁਰਤੀਲਾ ਹੈ, ਇੰਨਾ ਸੁਚੇਤ ਹੈ, ਇੰਨਾ ਸਾਵਧਾਨ ਹੈ। ਭੁਜੰਗ ਪ੍ਰਯਾਤ, ਪ੍ਰਯਾਤ ਦੇ ਅਰਥ ਬੜੇ ਪਿਆਰੇ ਨੇ। ਇਹ ਦੋ ਲਫ਼ਜ਼ਾਂ ਦਾ ਜੋੜ ਹੈ। ਪਰ ਦਾ ਅਰਥ ਹੈ ਪਾਰਲਾ ਪਾਸਾ, ਯਾਤ ਦਾ ਅਰਥ ਹੈ ਯਾਤਰਾ। ਇਹ ਜਿਹੜਾ ਛੰਦ ਹੈ, ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਨੇ ਜੇ ਤੂੰ ਪਿਆਰ ਨਾਲ ਪੜ੍ਹੇਗਾ ਇਹ, ਪੜ੍ਹਦਿਆਂ ਪੜ੍ਹਦਿਆਂ ਤੇਰਾ ਮਨ ਪਾਰਲੇ ਦੇਸ਼ ਦੀ ਯਾਤਰਾ ਕਰਨ ਲੱਗ ਪਏਗਾ। ਪਰ ਯਾਤ, ਪਰ ਦਾ ਅਰਥ ਹੈ ਪਾਰਲਾ ਦੇਸ਼, ਪਰ ਦਾ ਅਰਥ ਖੰਭ ਵੀ ਹੈ, ਪਰ ਲੱਗ ਜਾਣੇ। ਯਾਤ, ਯਾਤ ਦਾ ਅਰਥ ਯਾਤਰਾ ਕਰਨੀ, ਉੱਡਣਾ। ਜੇ ਕੋਈ ਇਹਨੂੰ ਬਾਣੀ ਨੂੰ ਪਿਆਰ ਨਾਲ ਪੜ੍ਹੇਗਾ ਉਹਦੀ ਸੁਰਤ ਨੂੰ ਪਰ ਲੱਗ ਜਾਣਗੇ, ਖੰਭ ਲੱਗ ਜਾਣਗੇ। ਉਹਦੀ ਸੁਰਤ ਇਹਨਾਂ ਖੰਭਾਂ ਦੇ, ਇਹਨਾਂ ਲਫ਼ਜ਼ਾਂ ਦੇ ਸਹਾਰੇ ਤੇ ਉੱਡ ਕੇ ਯਾਤਰਾ ਕਰਨ ਲੱਗ ਪੈਗੀ ਰੱਬ ਦੇ ਦੇਸ਼ ਵਿੱਚ, ਉਥੋਂ ਤੱਕ ਪਹੁੰਚ ਜਾਏਗੀ। ਇਹ ਤਾਂ ਸ਼ਬਦ ਵਰਤੇ ਨੇ ਭੁਜੰਗ, ਪ੍ਰਯਾਤ, ਛੰਦ। ਅੱਗੇ ਸਤਿਗੁਰੂ ਨੇ ਫਿਰ ਆਰੰਭਤਾ ਕੀਤੀ ਇਹਨਾਂ ਨਾਮਾਂ ਦੀ, ਕਹਿੰਦੇ ਨਮਸਤਵੰਗ ਅਕਾਲੇ, ਨਮਸਤੰਗ ਵਾਰ ਵਾਰ ਨਮਸਕਾਰ, ਵਾਰ ਵਾਰ ਝੁਕਣਾ। ਇਹ ਕਿਹੜੀ ਚੀਜ਼ ਝੁਕ ਰਹੀ ਹੈ ਵਾਰ ਵਾਰ? ਵੈਸੇ ਤੇ ਨਮਸਕਾਰ ਦਾ ਬੜਾ ਵੱਡਾ ਫਲ ਹੈ, ਝੁਕਣ ਦਾ ਬੜਾ ਵੱਡਾ ਫਲ ਹੈ। ਇੱਕ ਪਾਸੇ ਹਜ਼ੂਰ ਨੇ ਕਾਇਮ ਕੀਤਾ ਹੈ, ਇੱਕ ਪਾਸੇ ਇਹ ਕਿਹਾ ਵੀ ਝੁਕ। ਪੈਰੀ ਪਵਣਾ ਜੱਗ ਵਰਤਾਇਆ, ਰਾਣਾ ਰੰਕ ਬਰਾਬਰੀ, ਥੋੜਾ ਜਿਹਾ ਝੁਕ ਕੇ ਰਹੀ, ਕਿਉਂਕਿ ਆਕੜ ਰੱਬ ਨੂੰ ਚੰਗੀ ਨਹੀਂ ਲੱਗਦੀ। ਸਵੈ ਮਾਣ ਭਰਿਆ ਸਿੱਖ ਵਿੱਚ, ਹਿੰਮਤ ਭਰੀ ਹੈ। ਇਹ ਵਾਰ ਵਾਰ ਜ਼ਿਆਦਾ ਝੁਕੇ ਵੀ ਨਾ ਇੱਕ ਤੋਂ ਬਿਨਾਂ ਕਿਸੇ ਅੱਗੇ। ਪਰ ਉੱਥੇ ਸਤਿਗੁਰੂ ਨੇ ਇੱਕ ਧਾਰਮਿਕ ਜਗਤ ਦੀ ਇੱਕ ਉਸਰੀ ਹੋਈ ਬਿਰਤੀ ਦਾ ਇੱਥੇ ਵਰਣਨ ਕੀਤਾ ਹੈ। ਜਿਹੜਾ ਮਨੁੱਖ ਜਾਪ ਦੀ ਗਹਿਰੀ ਅਵਸਥਾ ਵਿੱਚ ਚਲਾ ਜਾਏਗਾ ਉਹਦੇ ਵਿੱਚ ਇੱਕ ਨਰਮਾਈ, ਇੱਕ ਝੁਕਾਵ, ਉਹਦਾ ਚਿੱਤ ਕਰੇਗਾ ਝੁਕਣ ਤੇ, ਨੀਵਾਂ ਹੋਣ ਤੇ। ਕਿਉਂਕਿ ਜਿਉਂ ਜਿਉਂ ਕਿਸੇ ਰੁੱਖ ਦੀ ਟਹਿਣੀ ਨੂੰ ਫਲ ਲੱਗਦੇ ਨੇ ਤਿਉਂ ਤਿਉਂ ਟਹਿਣੀ ਨੀਵੀ ਹੁੰਦੀ ਜਾਂਦੀ ਹੈ, ਜਿਉਂ ਜਿਉਂ ਉਹਨਾਂ ਫਲਾਂ ਦਾ ਵਜ਼ਨ ਵੱਧਦਾ ਹੈ, ਉਸ ਵਜ਼ਨ ਦੇ ਵਧਣ ਦੇ ਨਾਲ ਝੁਕਾਵ ਆਉਂਦਾ। ਇਸ ਬੰਦੇ ਦੇ ਵਿੱਚ ਨਾਮ ਟਿਕ ਗਿਆ, ਗੁਰੂ ਕੀ ਬਖਸ਼ਿਸ਼ ਟਿਕ ਗਈ, ਇਹ ਕੀ ਨਿਸ਼ਾਨੀ ਹੈ? ਝੁਕਣ ਲੱਗ ਪਿਆ ਹੈ, ਰਸਦਾਇਕ ਹੋ ਗਿਆ ਹੈ, ਐਵੇਂ ਨਹੀਂ ਖਿੰਦਾ ਰਹਿੰਦਾ ਸਾਰਾ ਦਿਨ, ਛੋਟੀਆਂ ਮੋਟੀਆਂ ਗੱਲਾਂ ਨੂੰ ਦਲ ਮਲ ਕੇ ਪਾਸੇ ਕਰ ਦਿੰਦਾ। ਇਹ ਚੁੰਚ ਗਿਆਨੀ ਨਹੀਂ ਰਿਹਾ ਹੁਣ। ਇਹ ਨਮਸਤਵੰਗ, ਨਮਸਕਾਰ, ਇਹ ਬੜਾ ਵੱਡਾ ਗੁਣ ਸਿੱਖੀ ਦਾ, ਨਮਸਕਾਰ ਕਰਨਾ, ਝੁਕਣਾ। ਔਰ ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਬਚਨ ਕਿਹਾ, ਇੱਥੇ ਜਾਪ ਸਾਹਿਬ ਵਿੱਚ ਕਿੰਨੀ ਵਾਰੀ ਨਮਸਕਾਰ ਹੈ? ਹਜ਼ਾਰਾਂ ਵਾਰੀ, ਸੈਂਕੜੇ ਵਾਰ ਹੈ। ਜੇ ਕੋਈ ਧਿਆਨ ਨਾਲ ਇਸ ਬਾਣੀ ਨੂੰ ਪੜ੍ਹਦਾ ਹੈ ਉਹ ਸਵੇਰੇ ਉੱਠਦਿਆਂ ਰੱਬ ਅੱਗੇ ਕਈ 100 ਵਾਰੀ ਮੱਥਾ ਟੇਕ ਦਿੰਦਾ, ਕਈ 100 ਵਾਰੀ ਨਮਸਕਾਰ ਕਰ ਦਿੰਦਾ। ਤੇ ਨਮਸਕਾਰ ਦੀ ਤੇ ਬਹੁਤ ਵੱਡੀ ਮਹਾਨਤਾ ਹੈ। ਕਲਗੀਧਰ ਪਾਤਸ਼ਾਹ ਦੇ ਜੀਵਨ ਦੇ ਸੰਬੰਧ ਵਿੱਚ ਇੱਕ ਘਟਨਾ ਹੈ। ਵੈਸੇ ਇਹ ਆਉਂਦਾ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਯਤਨ ਰੱਖਦੇ ਸਨ ਵੀ ਕੋਈ ਉਹਨਾਂ ਦੇ ਪੈਰਾਂ ਨੂੰ ਹੱਥ ਨਾ ਲਾਏ ਤੇ ਮੱਥਾ ਨਾ ਰੱਖੇ, ਇਹ ਉਹਨਾਂ ਦਾ ਯਤਨ ਹੁੰਦਾ ਸੀ। ਜਿਹਨੇ ਨਮਸਕਾਰ ਕਰਨੀ ਸੀ ਦੂਰ ਕਰ ਦਿੰਦਾ ਸੀ ਭਾਵੇਂ ਧਰਤੀ ਤੇ ਕਰੇ, ਉਹਦਾ ਕੋਈ ਇਤਰਾਜ਼ ਨਹੀਂ ਉਹਨਾਂ ਨੂੰ, ਪਰ ਛੂਹਣ ਨਹੀਂ ਸਨ ਦਿੰਦੇ। ਜੇ ਕੋਈ ਬਹੁਤਾ ਕਰਦਾ ਸੀ ਤਾਂ ਉਹਨਾਂ ਦੇ ਹੱਥ ਵਿੱਚ ਇੱਕ ਤੀਰ ਹੁੰਦਾ ਸੀ ਹਰ ਸਮੇਂ, ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ, ਜਦੋਂ ਕਿਸੇ ਨੇ ਬਹੁਤਾ ਨੇੜੇ ਆਉਣਾ, ਕਿਉਂਕਿ ਕਿੰਨੇ ਕਿੰਨੇ ਸਾਲਾਂ ਬਾਅਦ ਕੋਈ ਆਉਂਦਾ ਸੀ ਪਿਆਰ ਨਾਲ ਨਮਸਕਾਰ ਕਰਨੇ, ਉਹਦਾ ਮਨ ਕਰਨਾ ਵੀ ਮੈਨੂੰ ਥੋੜਾ ਜਿਹਾ ਸਿਰ ਤੇ ਹੱਥ ਰੱਖੋ, ਭੁੱਖ ਹੈ ਆਦਮੀ ਦੀ। ਤਾਂ ਸਤਿਗੁਰੂ ਜ਼ਿਆਦਾ ਕਰਕੇ ਸਿਰ ਤੇ ਹੱਥ ਨਹੀਂ ਸਨ ਰੱਖਦੇ, ਉਹ ਤੀਰ ਛੁਆ ਦਿੰਦੇ ਸਨ, ਤੇ ਤੀਰ ਵਿੱਚ ਬੜੀ ਵੱਡੀ ਬਰਕਤ ਸੀ, ਤੀਰ ਦੇ ਰਾਹੀਂ ਬਖਸ਼ਿਸ਼, ਨਜ਼ਰ ਦੇ ਰਾਹੀਂ ਬਖਸ਼ਿਸ਼ ਕਰ ਦਿੰਦੇ। ਇੱਕ ਵਾਰੀ ਮਹਾਰਾਜੇ ਰਣਜੀਤ ਸਿੰਘ ਨੇ ਸਾਰੇ ਦੇਸ਼ ਵਿੱਚ ਇਹ ਢੰਡੋਰਾ ਪਿਟਵਾਇਆ ਸੀ ਵੀ ਕੋਈ ਆਦਮੀ ਇਸ ਤਰ੍ਹਾਂ ਦਾ ਹੈ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਹੋਣ, ਲੱਭ ਕੇ ਲਿਆਓ, ਕਿਉਂਕਿ ਇਹ ਗੱਲ ਹੋਵੇਗੀ ਤਕਰੀਬਨ 1708 ਵਿੱਚ ਸਤਿਗੁਰੂ ਚੜਾਈ ਕੀਤੇ ਨੇ ਸਰੀਰਕ ਤੌਰ ਤੇ ਉਹਦੇ ਤੋਂ 100 ਕੁ ਸਾਲ ਬਾਅਦ ਸਿੱਖ ਰਾਜ ਹੋਇਆ 1800 ਵਿੱਚ, 100 ਸਾਲ ਸੰਘਰਸ਼ ਚੱਲਦਾ ਰਿਹਾ। ਤਾਂ ਉਹਨਾਂ ਨੇ ਕਿਹਾ ਵੀ ਲੱਭ ਕੇ ਲਿਆਓ, ਹੋਏਗਾ ਤੇ ਕੋਈ ਬਜ਼ੁਰਗ, ਕਿਉਂਕਿ 100 ਸਾਲ ਗੁਜ਼ਰ ਗਿਆ ਸੀ, ਪਰ ਉਦੋਂ ਇੰਨੀ ਉਮਰ ਹੁੰਦੀ ਸੀ, ਆਮ ਤੌਰ ਤੇ 130 ਸਾਲ 140 ਸਾਲ ਉਮਰ ਹੁੰਦੀ ਸੀ। ਜਦੋਂ ਸਾਰੇ ਦੇਸ਼ ਵਿੱਚੋਂ ਖੋਜਿਆ ਗਿਆ ਤੇ ਇੱਕ ਬਜ਼ੁਰਗ ਮਿਲਿਆ ਜਿਹਦੀਆਂ ਨਜ਼ਰਾਂ ਵੀ ਕਮਜ਼ੋਰ ਹੋ ਚੁੱਕੀਆਂ ਸਨ, ਸਰੀਰ ਵੀ ਕਮਜ਼ੋਰ, 125 ਸਾਲ ਦੇ ਨੇੜੇ ਉਮਰ, ਲੱਭ ਕੇ ਲਿਆਂਦਾ। ਮਹਾਰਾਜਾ ਰਣਜੀਤ ਸਿੰਘ ਬੈਠੇ ਸਨ, ਉਹਨਾਂ ਨੇ ਉੱਚੇ ਥਾਂ ਤੇ ਆਦਰ ਦਿੱਤਾ, ਸਤਿਕਾਰ ਕੀਤਾ, ਆਪ ਉਹਦੇ ਅੱਗੇ ਜਾ ਕੇ ਬੈਠ ਗਏ। ਇਹ ਗੁਣ ਉਸ ਬੰਦੇ ਵਿੱਚ ਆਇਆ ਸੀ, ਹੋਰ ਭਾਵੇਂ ਬਥੇਰੀਆਂ ਗਲਤੀਆਂ ਕੀਤੀਆਂ, ਉਹ ਗੱਲ ਵੱਖਰੀ ਹੈ, ਝੁਕਣ ਦੀ ਉਹਨੂੰ ਜਾਇਜ਼ ਸੀ, ਫਿਰ ਮੰਨ ਲੈਂਦਾ ਸੀ ਗੱਲ। ਉਹਦੇ ਵਿੱਚ ਇਹ ਹੀ ਗੁਣ ਸੀ ਜਿਹਦੇ ਕਰਕੇ ਉਹਦਾ ਨਾਮ ਹੈ। ਤਾਂ ਬੈਠ ਗਏ ਤੇ ਉਸ ਬਜ਼ੁਰਗ ਨੂੰ ਕਿਹਾ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕੋਈ ਗੱਲ ਸੁਣਾਓ, ਤੁਸੀਂ ਉਹਨਾਂ ਦੇ ਦੀਦਾਰ ਕੀਤੇ ਨੇ, ਆਨੰਦਪੁਰ ਸਾਹਿਬ ਗਏ ਸੀ, ਕਿਵੇਂ ਲੱਗੇ? ਉਸ ਬਜ਼ੁਰਗ ਨੇ ਮੱਠੀ ਆਵਾਜ਼ ਵਿੱਚ, ਧੀਮੀ ਆਵਾਜ਼ ਵਿੱਚ ਜਿਹੜੇ ਸ਼ਬਦ ਕਹੇ ਸਨ, ਉਹਨੇ ਕਿਹਾ ਮੈਨੂੰ ਚੇਤਾ ਹੈ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਗਿਆ ਸੀ, ਦਰਬਾਰ ਸਜਿਆ ਸੀ, ਹਜ਼ੂਰ ਤਖ਼ਤ ਤੇ ਬੈਠੇ, ਕਲਗੀ ਲਾਈ ਹੋਈ, ਉਹਨਾਂ ਦੇ ਚਿਹਰੇ ਵੱਲ ਮੈਂ ਵੇਖਣ ਦਾ ਯਤਨ ਕੀਤਾ, ਪਰ ਨਜ਼ਰ ਨਾ ਤੇ ਹਟਾਉਣ ਨੂੰ ਚਿੱਤ ਕਰਦਾ ਸੀ, ਪਰ ਨਜ਼ਰ ਟਿਕਦੀ ਵੀ ਨਹੀਂ ਸੀ, ਨੂਰ ਇੰਨਾ ਸੀ, ਜਲਵਾ ਇੰਨਾ ਸੀ, ਪ੍ਰਭਾਵ ਇੰਨਾ ਸੀ ਉਹਨਾਂ ਤੇ। ਫਿਰ ਕਹਿੰਦੇ ਉਹ ਨੇੜੇ ਨਹੀਂ ਸਨ ਜਾਣ ਦਿੰਦੇ ਕਿਸੇ ਨੂੰ ਬਹੁਤਾ, ਕਹਿੰਦੇ ਮੈਂ ਹਿੰਮਤ ਕਰਕੇ ਨਮਸਕਾਰ ਕਰਨ ਲੱਗਿਆ, ਥੋੜਾ ਜਿਹਾ ਉਹਨਾਂ ਦੇ ਅੰਗੂਠੇ ਦੇ ਨਾਲ ਮੇਰਾ ਮੱਥਾ ਛੂ ਗਿਆ। ਫਿਰ ਕੀ ਹੋਇਆ? ਕਹਿੰਦੇ ਜਦੋਂ ਮੱਥਾ ਛੋਇਆ, ਸਰੀਰ ਦੇ ਵਿੱਚ ਇੱਕਦਮ ਸਵਾਦ ਰਸ ਜਿਵੇਂ ਲਹਿਰ ਵੱਜਦੀ ਕਰੰਟ ਦੀ, ਮੇਰੇ ਸਰੀਰ ਦੇ ਦੁੱਖ ਦਰਦ ਸਾਰੇ ਉਸ ਛੂ ਨੇ ਖਤਮ ਕਰ ਦਿੱਤੇ, ਸਾਰਾ ਸਰੀਰ ਹੌਲਾ ਹੋ ਗਿਆ, ਇੱਕ ਇੱਕ ਰੂਮ ਦੇ ਵਿੱਚੋਂ ਰਸ ਨਿਕਲਣ ਲੱਗ ਪਿਆ। ਪ੍ਰੇਮ ਨਾਲ ਨਮਸਕਾਰ ਕੀਤੀ ਸੀ, ਪਿਆਰ ਨਾਲ ਝੁਕਿਆ ਸੀ। ਇਹ ਮੈਨੂੰ ਯਾਦ ਹੈ ਕਿ ਉਹਨਾਂ ਦੀ ਨਮਸਕਾਰ ਦੇ ਵਿੱਚੋਂ ਜਿਹੜਾ ਆਨੰਦ ਮੈਨੂੰ ਮਿਲਿਆ ਸੀ, ਅੱਜ ਤੱਕ ਹੋਰ ਸਾਰੀਆਂ ਗੱਲਾਂ ਮੈਨੂੰ ਭੁੱਲ ਗਈਆਂ ਨੇ, ਚੇਤਾ ਸ਼ਕਤੀ ਕਮਜ਼ੋਰ ਪੈ ਗਈ ਏ, ਹੁਣ ਕਿਵੇਂ ਲੱਗਦਾ? ਕਹਿਣ ਲੱਗੇ ਉਸ ਛੂ ਦਾ, ਉਸ ਚਰਨਾਂ ਨੂੰ ਛੂਹਣ ਦਾ ਅਸਰ ਅਜੇ ਵੀ ਮੇਰੇ ਸਰੀਰ ਵਿੱਚੋਂ ਨਹੀਂ ਗਿਆ, ਉਹਦੀ ਤਸੀਰ ਅਜੇ ਵੀ ਦਿਨ ਰਾਤ ਚੱਲਦੀ ਰਹਿੰਦੀ ਹੈ, ਅਜੇ ਵੀ ਸਰੀਰ ਦੇ ਵਿੱਚ ਰਸ ਬਣਿਆ ਰਹਿੰਦਾ। ਇਹ ਹੈ ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਬਰਕਤ, ਰਸ। ਇਸ ਕਰਕੇ ਨਮਸਕਾਰ ਦੇ ਬਹੁਤ ਵੱਡੇ ਅਰਥ ਨੇ, ਝੁਕਣ ਦਾ ਇੱਕ ਬੜਾ ਵੱਡਾ ਲਾਭ ਹੈ। ਜਦੋਂ ਆਦਮੀ ਝੁਕਦਾ ਹੈ, ਇਹ ਇੱਕ ਵਿਗਿਆਨ ਵੀ ਹੈ ਕਿ ਉਹਦੇ ਮਸਤਕ ਨੂੰ ਸ਼ਾਂਤੀ ਮਿਲਦੀ ਹੈ। ਜਿਹੜੇ ਲੋਕ ਕਿਤੇ ਵੀ ਨਹੀਂ ਨਾ ਝੁਕਦੇ, ਨਾ ਝੁਕਣ, ਚਲੋ आदत नहीं झुकन दी। तुसी एक प्रयोग करके वेख लेना, कई कहिंदे ने मथा सड़दा पिया, सिर बड़ा भारा है, सोग है, दुख है, चिंता है, बेचैनी है, उहदा एक प्रयोग करके वेख लेना। किते कच्चा थां होवे जमीन ते किसे दे अगे झुकन दी लोड़ नहीं। मैं ये नहीं कह रहा भी किसे कंध नूं झुको, किसे रुख नूं, किसे तस्वीर नूं। कच्चे थां ते गोडे टेक के शांत हो के मथा उस कच्चे थां ते 5-7 मिंट रख के वेखना, दिमाग दे विच चल रही तरंगा चिंतावां घट जाणगियां, जमीन खिच लैंदी है, उहदे विच शक्ति है। इह चीजां बनाई तां सन, हुण ते बंदा दिमाग दे टिब्बे तों थले उतरदे ही नहीं, मथे विच जकड़िया पिया है, विचारां दे मंडल विचों उतरदे नहीं। जे बंदे ने ठीक तरह जिउणा है ते उहनूं अपनी मत छड के थोड़ा जिहा गुरु कोल आउणा चाहीदा, मथे दी टीसी तों उतरना चाहीदा। इहनूं कहिंदे ने त्रिकुटी छड्डणी, त्रिकुटी छूटा है। ये त्रिकुटी केड़ी है? तीन गुणा विच रहना, राजसी, तामसी, शातकी, बड़े लंबे सुभा ने। इन्हां विच दिन रात इत्थे बुद्धि फड़ी पई है। जदों कोई इन्हां नूं छड्डदा है ते सुख अगे शुरू हुंदा है। जिहड़ा बंदा त्रिकुटी विच मथे विच जिउंदा है, सोचां विचारां विच ही फसिया हुंदा है, उसे मथे नूं लै के फिर पाठ करदा है, क्रोध होर वध जांदा है। हजूर ने कहा थले उतर के पढ़ थोड़ा जिहा, मस्तक तो थले आ, फिर तेनू गुरु उच्चा करेगा, फिर वह क्रोधित नहीं करेगा। इस करके नमस्कार उस अकाल नू, हजूर कहिंदे नमस्तवंग अकाले। ये जिहड़ी बिंदी है इहनू नमस्तवम नहीं पढ़ना, यह बड़े भुलेखे ने। ये किते भी बिंदी आवेगी, आसा दीवार विच भी आउंदी, पढ़ पुस्तक संध्या बादंग नक विच बोलना, इनू बादंग भी नहीं बोलना, पूरा गग्गा नहीं कहना, गग्गा कहण तो भी बच जाना ते नन्ना कहना। पढ़ पुस्तक संध्या बादंग, गग्गा नहीं बोलना, अद्धा गग्गा ते अद्धा नन्ना मिक्स करके बोलना, तां इहदा उच्चारण शुद्ध होगा। नमस्तवंग पैर विच वावा है छोटा जिहा, ओनू ना पहला बोलना ना बाद विच, ओनू तत्ते दे बिल्कुल सेंटर विच बोलना है। नमस्तवंग अकाले, हे अकाल पुरख जीओ, तुहाडे ते काल दा कोई असर नहीं हुंदा, समा तुहाडे ते कोई असर नहीं पाउंदा। दुनिया दीयां सारीयां चीजां नूं समा खा जांदा है। कोई रुख उगया सी, समय ने उहनूं खा लिया, सुकण दे नेड़े आ गया। किसे दा जन्म होया सी, बचपन सी, फिर जवानी आई, फिर बुढ़ेपा आ गया। उहदियां अखां सन कदी चमकदियां सन, कौन खा गया उहनां नूं? काल ने खा लिया, समय ने खा लिया, कमजोर कर दिता। बाहवां विच बल सी, उस बल नूं कौन खा गया? समा खा गया, काल खा गया। ये शब्द मूल मंत्र विच आरंभ विच भी है, अकाल, अकाल शब्द। ये नफ़ जिहड़ा है आम तौर ते शुरू होया सी अकाली फूला सिंह, फूला सिंह अकाली तो शुरू हुई सी गल। बड़ा प्यारा लफज है, हुण ते इस लफज दे तुसी अर्थ आप ही कढ लेना भी ये लफज हुण असी किवें दीयां बिरतियां नाल जोड़ लिया। अकाली फूला सिंह, वो अकाली फूला सिंह जिहड़ा अकाल तख्त दा जथेदार सी, उहनू कहिंदे अकाली, जिहदे उत्ते काल दा असर नहीं, काल तो बिना है। अकाल तख्त विच उही कम कर सकदा जिहड़ा काल तो बेपरवाह है, जिहड़ा काल तो उच्चा है। तां इह लफ़ज़ बड़ा कीमती है, अकाली जिहड़ा है। गुरु कृपा करे ਇਹ ਸ਼ਬਦ ਸਾਡੇ ਜੀਵਨ ਵਿੱਚ ਵਸੇ, ਅਸੀਂ ਉਸ ਤਰ੍ਹਾਂ ਦੇ ਬਣ ਜਾਈਏ ਜਿਵੇਂ ਦੇ ਅਕਾਲੀ ਹੁੰਦੇ ਨੇ। ਅਕਾਲੀ ਸ਼ਬਦ ਕੀ ਹੈ? ਅਕਾਲੀ ਦਾ ਸ਼ਰਾਬ ਨਾਲ ਕੋਈ ਸੰਬੰਧ ਨਹੀਂ, ਅਕਾਲੀ ਦਾ ਚੋਣਾਂ ਵਿੱਚ ਭੁੱਕੀ ਵੰਡਣ ਨਾਲ ਸੰਬੰਧ ਕੋਈ ਨਹੀਂ। ਜੇ ਇਹ ਆਪ ਬਣਾਇਆ ਹੋਵੇਗਾ, ਅਕਾਲੀ ਸ਼ਬਦ ਤੇ ਬੜਾ ਉੱਚਾ ਸੀ, ਨਮਸਤਵੰਗ ਅਕਾਲੇ। ਉਹ ਇਕੱਲਾ ਭੇਖ ਨਹੀਂ ਪਾਉਂਦਾ, ਅਕਾਲੀ ਹੈ ਅੰਮ੍ਰਿਤ ਵੇਲੇ ਉੱਠਣ ਵਾਲਾ, ਪੰਜ ਬਾਣੀਆਂ ਪੜਨ ਵਾਲਾ, ਜਿਹਦੇ ਜੀਵਨ ਵਿੱਚ ਚਾਰ ਬੱਜਰ ਕੁਹਿਤਾ ਨਹੀਂ, ਜਿਹੜਾ ਪੰਜ ਕਕਾਰਾਂ ਦਾ ਧਾਰਨੀ ਏ, ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਦਾ, ਉੱਚਾ ਜੀਵਨ ਹੈ, ਪਰ ਉਪਕਾਰੀ ਹੈ, ਸੇਵਾ ਕਰਦਾ, ਇਹ ਨਿਸ਼ਾਨੀਆਂ ਨੇ ਅਕਾਲੀ ਹੋਣ ਦੀਆਂ। ਅੱਗੋਂ ਤੁਸੀਂ ਵੇਖ ਲੈਣਾ ਵੀ ਇਹ ਨਿਸ਼ਾਨੀਆਂ ਸਾਡੇ ਵਿੱਚ ਕਿੰਨੀਆਂ ਕੁ ਰਹਿ ਗਈਆਂ, ਜਾਂ ਫਿਰ ਨਾਲੋਂ ਨਾਂ ਲਾ ਦਈਏ, ਇੱਕ ਕੰਮ ਕਰਨਾ ਚਾਹੀਦਾ, ਜਾਂ ਇਸ ਨਾਂ ਦੀ ਦੁਰਵਰਤੋਂ ਨਾ ਕਰੀਏ। ਪਰ ਦੁਰਵਰਤੋਂ ਕਿਵੇਂ ਨਾ ਕਰੀਏ, ਸਾਨੂੰ ਬੜੇ ਬੜੇ ਚੰਗੇ ਲੋਕ ਹਮਾਇਤ ਦੇ ਰਹੇ ਨੇ ਵੀ ਕਰੋ ਦੁਰਵਰਤੋਂ, ਠੀਕ ਹੋ ਤੁਸੀਂ ਸਾਰੇ, ਬੜੇ ਬੜੇ ਸਿਆਣੇ ਲੋਕ, ਪੜ੍ਹੇ ਲਿਖੇ ਲੋਕ ਸਪੋਰਟ ਦੇ ਰਹੇ ਨੇ, ਤੁਸੀਂ ਬੜੇ ਚੰਗੇ ਹੋ, ਕਰੋ ਦੁਰਵਰਤੋਂ ਰੱਜ ਕੇ, ਜਿਹੜੇ ਨਾਂ ਗੁਰੂ ਨੇ ਦਿੱਤੇ ਨੇ ਉਹਨਾਂ ਦੀ ਦੁਰਵਰਤੋਂ ਕਰੋ ਜਿੰਨੀ ਮਰਜ਼ੀ, ਕੋਈ ਪਰਵਾਹ ਨਹੀਂ ਕਰਨੀ, ਅਸੀਂ ਨਾਲ ਹਾਂ ਤੁਹਾਡੇ, ਪਰਵਾਹ ਨਾ ਕਰੋ, ਅੱਗੇ ਛਡਾ ਦਿਆਂਗੇ ਤੁਹਾਨੂੰ ਜਦੋਂ ਗਏ ਨਾ ਤੁਸੀਂ ਇੱਥੋਂ ਪਰਲੋਕ ਵਿੱਚ, ਅਰਦਾਸ ਕਰ ਦਿਆਂਗੇ ਤੁਹਾਡੀ ਵੀ ਇਹ ਬੜੇ ਧਾਰਮਿਕ ਸਨ, ਗੁਰੂ ਗੋਬਿੰਦ ਸਿੰਘ ਨੇ ਅੱਗੇ ਕੁਰਸੀ ਡਾਹੀ ਹੋਣੀ ਇਹਨਾਂ ਨੂੰ ਬਿਠਾਉਣ ਵਾਸਤੇ, ਸਾਰਾ ਝੂਠ ਬੋਲਾਂਗੇ ਰੱਜ ਕੇ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਹੈ ਕਿ ਵੱਢੀਆ ਹੱਥ ਦਲਾਲ ਕੇ ਮੁਸ਼ਫੀ ਇਹ ਕਰੇ, ਇਹਨਾਂ ਦੀ ਅਰਦਾਸ ਕਰਨ ਵਾਲਿਆ ਪਹਿਲਾਂ ਝਾਤੀ ਮਾਰ ਲੈ, ਇਹਨਾਂ ਨੂੰ ਸਜ਼ਾ ਬਾਅਦ ਵਿੱਚ ਮਿਲਣੀ, ਪਹਿਲਾਂ ਤੈਨੂੰ ਮਿਲਣੀ ਹੈ, ਝੂਠ ਨਾ ਬੋਲ। ਇਸ ਕਰਕੇ ਅਕਾਲ ਸ਼ਬਦ ਜਿਹੜਾ ਹੈ, ਕਲਗੀਆਂ ਵਾਲੇ ਨੇ ਕਿਹਾ ਹੇ ਅਕਾਲ ਤੈਨੂੰ ਨਮਸਕਾਰ ਹੈ, ਤੇਰੇ ਉੱਤੇ ਕਾਲ ਦਾ ਕੋਈ ਅਸਰ ਨਹੀਂ, ਤੂੰ ਕਦੀ ਬੁੱਢਾ ਨਹੀਂ ਹੁੰਦਾ, ਤੇਰੀ ਕਦੀ ਮੌਤ ਨਹੀਂ ਹੁੰਦੀ, ਤੇਰਾ ਕਦੀ ਸਰੀਰ ਕਮਜ਼ੋਰ ਨਹੀਂ ਪੈਂਦਾ, ਤੂੰ ਸਰੀਰ ਤੋਂ ਵੀ ਪਰੇ ਹੈ, ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ। ਅੱਗੇ ਬਚਨ ਕੀਤਾ ਕਹਿੰਦੇ ਨਮਸ ਤਵੰ ਕਿਰਪਾਲੇ, ਹੇ ਕਿਰਪਾ ਦੇ ਖਜ਼ਾਨੇ, ਕਿਰਪਾ ਕਰਨ ਵਾਲਿਆ ਤੈਨੂੰ ਮੇਰੀ ਨਮਸਕਾਰ ਹੈ, ਤੂੰ ਬੜਾ ਕਿਰਪਾਲੂ ਹੈ, ਮੇਰੇ ਐਬ ਨਾ ਵੇਖੀ, ਮੇਰੇ ਗੁਨਾਹ ਨਹੀਂ ਤੂੰ ਵੇਖਦਾ, ਮੇਰੇ ਤੇ ਕਿਰਪਾ ਕਰ ਦੇਣਾ, ਮੇਰੀਆਂ ਗਲਤੀਆਂ ਨੂੰ ਚਿਤਾਰਦਾ ਨਹੀਂ, ਮੈਂ ਤੇਰੀ ਸ਼ਰਨ ਆਇਆ, ਮੇਰੇ ਤੇ ਕਿਰਪਾ ਕਰ, ਰਹਿਮਤ ਕਰ ਦੇ। ਫਿਰ ਕਹਿੰਦੇ ਨਮਸ ਤਵੰ ਅਰੂਪੇ, ਤੁਹਾਡਾ ਰੂਪ ਕੋਈ ਨਹੀਂ ਹੈ, ਤੁਸੀਂ ਅਰੂਪ ਹੋ, ਹੇ ਅਰੂਪ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਨਮਸਕਾਰ ਹੈ। ਸਭ ਕਹਿੰਦੇ ਨਮਸ ਤਵੰ ਅਨੂਪੇ, ਤੁਹਾਡੀ ਉਪਮਾ ਨਹੀਂ ਕੀਤੀ ਜਾ ਸਕਦੀ, ਤੁਹਾਡੇ ਵਿੱਚ ਕਿੰਨੇ ਕੁ ਗੁਣ ਨੇ, ਕਿੰਨੀ ਕੁ ਰਹਿਮਤ ਹੈ ਤੁਹਾਡੇ ਵਿੱਚ, ਕਿਵੇਂ ਦਾ ਤੁਹਾਡਾ ਸੁਭਾਵ ਹੈ, ਮਿੱਠ ਬੋਲੜੇ ਹੋ, ਕਿਰਪਾ ਕਰਨ ਵਾਲੇ ਹੋ, ਕਾਲ ਤੋਂ ਰਹਿਤ ਹੋ, ਕਿਰਪਾ ਦੇ ਖਜ਼ਾਨੇ ਹੋ, ਇਹ ਸਾਰੇ ਗੁਣ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਮੌਜੂਦ ਨੇ। ਇਸ ਦੂਸਰੇ ਛੰਦ ਦੇ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ ਹੈ। ਅਗਲੇ ਛੰਦ ਇਸੇ ਤਰ੍ਹਾਂ ਆਪਾਂ ਗੁਰੂ ਕਿਰਪਾ ਦੁਆਰਾ ਵਿਚਾਰਦੇ ਰਹਾਂਗੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਇੱਕ ਤਾਂ ਪੂਰੇ ਸਮੇਂ ਤੇ ਆਇਆ ਕਰੋ, ਕਿਉਂਕਿ ਗੱਲ ਉਸ ਢੰਗ ਨਾਲ ਫਿਰ ਆਰੰਭ ਵਿੱਚ ਸ਼ੁਰੂ ਕੀਤੀ ਜਾਏ। ਦੂਸਰੀ ਬੇਨਤੀ, ਜਿਨ੍ਹਾਂ ਨੇ ਵਿੱਚੋਂ ਉੱਠ ਕੇ ਜਾਣਾ ਹੁੰਦਾ ਉਹ ਕਿਰਪਾ ਕਰਨ, ਜਦੋਂ ਆਸਾ ਦੀ ਵਾਰ ਦੀ ਸਮਾਪਤੀ ਹੁੰਦੀ ਉਦੋਂ ਚਲੇ ਜਾਣ। ਇੱਕ ਆਪਣੇ ਸੈੱਲ ਫੋਨ ਬੰਦ ਰੱਖਣੇ ਚਾਹੀਦੇ, ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਇਹ ਸਹਿਯੋਗ ਦਿੰਦੇ ਨੇ ਇਕਾਗਰਤਾ ਦੇ ਵਿੱਚ। ਉਮੀਦ ਹੈ ਆਪ ਜੀ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋਗੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।